गुरु नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय
नित त्यावो
श्री गुरु रामदास गुण
गावो
गुरु अर्जन विघ्नन के
नाशक
विघ्नन के
नाशक
हर गोविंद शुभ मत
पर
श्री हर राय नमो
कर जोरी
नमो कर
जोरी
श्री हर कृष्ण
मना बहोरी
एक बहादुर परम
कृपाल
वाहिगुरु परम
कृपाला
श्री गुरु गोविंद
सिंह विशाला
हरौ तरा पार पौन पौन
सीसा जी पौन पौन सीसा
बंदों
बार बार जगदीसा
एकंकार
सतगुरु ते प्रसाद सचोए वाहे गुरु जी की फतेह है
विघ्न
विनाशन सोए
वाहे गुरु जी की
फतेह है
विघ्न
विनाशन सोए।
कलगीधर पातशाह जी महाराज चलदिया चलदिया पुष्कर पहुंचे हन। पुष्कर चरण पा के जो ब्रह्मा दा तीर्थ है इथे अपने चरण पा के इस नूं पवित्र कीता। पुष्कर ही सतगुरु गुरु नानक साहब जी महाराज जी दा पवित्र स्थान है जिथे जगत गुरु बाबा जी ने सिद्धां नाल चर्चा कीती है। बचन गुरु कलगीधर जी ने खालसे नूं सुनाया उसे जगह ते दसवें पातशाह जी महाराज जी ने डेरा कीता है। उथे पातशाही पहली ते दसवीं ए स्थान अज सुभायमान है। पुष्कर दे लोकां नूं महाराज जी ने दर्शन दे के कृतार्थ कीता। खालसे नूं वेख के एक नवा रूप नवा स्वरूप वेख के महाराज सच्चे पातशाह जी नूं सवाल करदे ने कहिंदे जी इह किहड़ा पंथ है। महाराज जी कहिंदे हिंदुआं मुसलमानां तों न्यारा पंथ तीसरा पंथ खालसा पंथ है। आउण वाले समय विच इह खालसा पंथ वधेगा। हाले तां बीज मात्र रूप च प्रगट होया तो इन्हां ने जाणिया कि दसवें पातशाह सर्व कला समर्थ देव ने तो सतगुरां ने खालसे पंथ दी साजना कीती है जो जुलम ते जालम दे वर खिलाफ लड़न वाला है। इस तरह महाराज जी ने पुष्कर विखे कुछ समा बतीत कीता है। पुष्कर तो महाराज जी चाला पा रहे ने आओ मन बिरतियां एकाग्र करके दसमेश पातशाह सरबंस दानी सतगुरां दा पवित्र इतिहास सरवण करिए। सहबे कमाल सतगुरां दे पवित्र चरणा दा ध्यान अपने हिरदयां च धारण करदे होए आप दे जीवन ते रसना दे कल्याण निमित आखिए जी सतनाम
श्री वाहे गुरु साहिब जीओ
सतनाम
श्री वाहे गुरु साहिब जीओ दोहेरा इसी रीत नित प्रत गमन करत गुरु महाराज।
इसे रीत नाल नेता प्रति महाराज गुरु कलगीधर पातशाह जी गमन कर रहे ने। पुष्कर तो चल के महाराज जी ने अगे चाला पाया है।
मारवाड़ के देश में ਪਹੁੰਚੇ ਗਰੀਬ ਨਿਵਾਜ।
ਗਰੀਬ ਨਿਵਾਜ ਸਤਿਗੁਰੂ ਜੀ ਚੱਲਦਿਆਂ ਚੱਲਦਿਆਂ ਮਾਰਵਾੜ ਦੇ ਇਲਾਕੇ ਚ ਪਹੁੰਚੇ ਨੇ। ਮਾਰਵਾੜ ਦਾ ਇਲਾਕਾ ਜਿਹਨੂੰ ਅੱਜ ਕੱਲ੍ਹ ਆਪਾਂ ਰਾਜਸਥਾਨ ਦਾ ਇਲਾਕਾ ਕਹਿੰਦੇ ਹਾਂ, ਇਹ ਮਾਰਵਾੜ ਦਾ ਇਲਾਕਾ ਸੀ ਪੁਰਾਣਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲਦਿਆਂ ਚੱਲਦਿਆਂ ਮਾਰਵਾੜ ਦੇ ਇਲਾਕੇ ਚ ਪਹੁੰਚੇ ਹਨ।
ਪੁਰ ਨਰਾਇਣਾ ਪਹੁੰਚੇ ਜਾਏ,
ਚੱਲ ਕੇ ਮਹਾਰਾਜ ਜੀ ਨਰਾਇਣਾ ਆਏ ਹਨ। ਨਰਾਇਣਾ ਨਗਰ ਹੈ ਜੈਪੁਰ, ਜੋ ਰਾਜਸਥਾਨ ਦਾ ਪ੍ਰਸਿੱਧ ਨਗਰ ਹੈ। ਜੈਪੁਰ ਤੋਂ ਤਕਰੀਬਨ 60 ਕਿਲੋਮੀਟਰ ਦੀ ਵਾਟ ਦੇ ਉੱਤੇ ਅਸਥਾਨ ਹੈ ਨਰਾਇਣਾ। ਉੱਥੇ ਅੱਜ ਕੱਲ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸਕ ਸਥਾਨ, ਜੋ ਦਾਦੂ ਦੀਨ ਦਿਆਲ ਜਿਹੜੇ ਦਿਓਰੇ ਦੇ ਉੱਤੇ ਮਹਾਰਾਜ ਜੀ ਦਾ ਸਥਾਨ ਤਾਂ ਹੈ, ਪਰ ਉੱਥੇ ਗੁਰੂ ਸਾਹਿਬ ਦੀ ਯਾਦਗਾਰ ਨਹੀਂ ਹੈ। ਯਾਦਗਾਰ ਥੋੜੀ ਜਿਹੀ ਹਟਮੀ ਕਰਕੇ ਸਿੰਘਾਂ ਨੇ ਬਣਾਈ ਹੈ। ਤੋ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਨਰਾਇਣੇ ਪਹੁੰਚੇ ਹਨ।
ਜੈ ਦਾਦੂ ਦੁਆਰਾ ਕਹਿਲਾਏ,
ਇੱਥੇ ਦਾਦੂ ਦੁਆਰਾ ਹੈ ਨਰਾਇਣੇ ਦੇ ਵਿੱਚ। ਦਾਦੂ ਦੀਨ ਦਿਆਲ ਜੀ ਬੜੀ ਉੱਚੀ ਅਵਸਥਾ ਦੇ ਮਹਾਂਪੁਰਖ ਹੋਏ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸਮੇਂ, ਤੇ ਸਤਿਗੁਰਾਂ ਦੇ ਘਰ ਦੇ ਨਾਲ ਇਹਨਾਂ ਦਾ ਪਿਆਰ ਵੀ ਰਿਹਾ ਦਾਦੂ ਦੀਨ ਦਿਆਲ ਜੀ ਦਾ। ਇਹਨਾਂ ਦੀ ਬਾਣੀ ਵੀ ਲਿਖੀ ਹੋਈ ਮਿਲਦੀ ਹੈ, ਤੇ ਇਸ ਮਹਾਤਮਾ ਦੀ ਬਾਣੀ ਤੋਂ ਉਗਾਹੀ ਮਿਲਦੀ ਹੈ ਕਿ ਗੁਰੂ ਘਰ ਦੇ ਨਾਲ ਇਸ ਦਾ ਸੰਬੰਧ ਸੀ। ਤੋ ਦਾਦੂ ਦੀਨ ਦਿਆਲ ਜੀ ਦਾ ਜਿਹੜਾ ਜਨਮ ਸੀ ਉਹ ਅਹਿਮਦਾਬਾਦ ਦਾ ਸੀ, ਅਹਿਮਦਾਬਾਦ ਦਾ ਇਹਨਾਂ ਦਾ ਜਨਮ ਸੀ। ਤੋ ਇੱਥੇ ਦਾਦੂ ਦੀਨ ਦਿਆਲ ਦਾ ਦਿਓਰਾ ਹੈ, ਭਾਵ ਇੱਥੇ ਇਹਨਾਂ ਨੇ ਸਰੀਰ ਛੱਡਿਆ ਸੀ ਦਾਦੂ ਦੀਨ ਦਿਆਲ ਜੀ ਨੇ ਨਰਾਇਣੇ ਨਗਰ ਦੇ ਵਿੱਚ, ਜੋ ਪ੍ਰਸਿੱਧ ਸਥਾਨ ਹੈ।
ਅਵਲੋਕਤ ਡੇਰਾ ਪ੍ਰਭ ਕਾਲਾ,
ਕਲਗੀਧਰ ਪਾਤਸ਼ਾਹ ਜੀ ਨਰਾਇਣੇ ਪਹੁੰਚੇ ਨੇ, ਤੇ ਜਿੱਥੇ ਦਾਦੂ ਦੀਨ ਦਿਆਲ ਦਾ ਦਿਓਰਾ ਹੈ ਬਿਲਕੁਲ ਉਹਦੇ ਨੇੜੇ ਸਾਹਮਣੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੇਰਾ ਕੀਤਾ ਹੈ।
ਸੁੰਦਰ ਜੈ ਕੈ ਥਾਨ ਵਿਸਾਲਾ,
ਬੜੀ ਸੋਹਣੀ ਜਗ੍ਹਾ ਹੈ, ਰਮਣੀਕ ਜਗ੍ਹਾ ਹੈ, ਚਾਰੇ ਪਾਸੇ ਬੜਾ ਸੋਹਣਾ ਮਾਹੌਲ ਹੈ। ਤੋ ਸਤਿਗੁਰਾਂ ਨੂੰ ਇਹ ਜਗ੍ਹਾ ਬੜੀ ਪਸੰਦ ਆਈ, ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਜਗ੍ਹਾ ਨੂੰ ਪਸੰਦ ਕਰਦਿਆਂ ਇੱਥੇ ਉਤਾਰਾ ਕੀਤਾ।
ਉਤਰ ਤੁਰੰਗ ਤੇ ਸਿਰੇ ਗੁਸਾਈ,
ਜਗਤ ਦੇ ਮਾਲਕ ਗੁਸਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੋਂ ਥੱਲੇ ਉਤਰੇ ਹਨ। ਘੋੜੇ ਤੋਂ ਉਤਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੜਾ ਕੀਤਾ ਹੈ।
ਸਿੰਘ ਆਨ ਬੈਠੇ ਤਿਸ ਥਾਏ,
ਬਹੁਤ ਸਾਰੇ ਸਿੰਘ ਮਹਾਰਾਜ ਜੀ ਦੇ ਨਾਲ ਜਿਹੜੇ ਸੂਰਮੇ ਬਹਾਦਰ ਯੋਧੇ ਸਨ ਉਹ ਸਾਰੇ ਇੱਥੇ ਆਣ ਕੇ ਬੈਠੇ ਹਨ, ਉਤਰੇ ਹਨ।
ਸਨੇ ਸਭ ਆਏ ਬਹੀਰ,
ਸਹਿਜੇ ਸਹਿਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੀਰ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਜਿਹੜੇ ਹੋਰ ਸਿੰਘ ਸੂਰਮੇ ਬਹਾਦਰ ਯੋਧੇ ਨੇ ਉਹ ਵੀ ਚੱਲਦਿਆਂ ਚੱਲਦਿਆਂ ਆ ਪਹੁੰਚੇ ਹਨ।
ਉਤਰ ਪਰੇ ਹੋਈ ਬਹੁ ਪੀਰ,
ਸਾਰੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਉਤਰੇ ਨੇ, ਮਹਾਰਾਜ ਜੀ ਦਾ ਵਹੀਰ ਆਣ ਕੇ ਉਤਰਿਆ। ਬਹੁਤ ਜ਼ਿਆਦਾ ਭਾਰੀ ਇਕੱਠ ਹੋ ਗਿਆ, ਮਹਾਰਾਜ ਜੀ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਵੀ ਸਨ, ਕਈ ਸਾਧੂਆਂ ਦੇ ਮੰਡਲੀਆਂ ਸਨ, ਉਹ ਸਾਰੇ ਉਤਰੇ ਨੇ ਨਰਾਇਣੇ ਦਾਦੂ ਦੀਨ ਦਿਆਲ ਦੇ ਦਿਓਰੇ ਦੇ ਸਾਹਮਣੇ, ਤੇ ਬਹੁਤ ਭੀੜ ਹੈ, ਬਹੁਤ ਜ਼ਿਆਦਾ ਭਾਰੀ ਗਿਣਤੀ ਵਿੱਚ ਸਿੱਖ ਹਨ।
ਘੋੜੇ
ਸਨ ਸੈਂਕੜੇ, ਤੇ ਘੋੜਿਆਂ ਦੀ ਹਰੇਖਾ ਹੁੰਦੀ ਹੈ, ਘੋੜੇ ਹਿਣਕਦੇ ਨੇ, ਘੋੜਿਆਂ ਦੇ ਹਿਣਕਣ ਦੀ ਆਵਾਜ਼ ਆਉਂਦੀ ਹੈ।
ਮੇਕਨ ਸ਼ਬਦੀ ਉਠਾਲਾ,
ਔਰ ਅਨਕ ਪ੍ਰਕਾਰ ਦੀ ਆਵਾਜ਼ ਆਉਂਦੀ ਹੈ ਉਹਨਾਂ ਦੇ ਹਿਣਕਣ ਦੀ, ਪੈਰਾਂ ਦੇ ਜਦੋਂ ਘੋੜੇ ਪੈਰ ਮਾਰਦੇ ਨੇ ਜ਼ਮੀਨ ਤੇ ਪੌੜ ਮਾਰਦੇ ਨੇ ਉਦੋਂ ਵੀ ਆਵਾਜ਼ ਆਉਂਦੀ ਹੈ। ਮੇਖਾਂ ਗੱਡੀਆਂ ਜਾ ਰਹੀਆਂ ਨੇ, ਕਿੱਲੇ ਗੱਡੇ ਜਾ ਰਹੇ ਨੇ ਘੋੜਿਆਂ ਨੂੰ ਬੰਨਣ ਵਾਸਤੇ।
ਕਿਤਕ ਬਿਲੋਕਤ ਦਾਦੂ ਦੁਆਰਾ,
ਜਦੋਂ ਕਿੱਲੇ ਗੱਡਦੇ ਨੇ ਉਦੋਂ ਵੀ ਆਵਾਜ਼ ਆਉਂਦੀ ਹੈ। ਕਈ ਸਿੰਘ ਵੇਖਦਿਆਂ ਵੇਖਦਿਆਂ ਜਿਹੜਾ ਦਾਦੂ ਦੀਨ ਦਿਆਲ ਦਾ ਦਿਓਰਾ ਹੈ ਉਹ ਵੇਖਣ ਵਾਸਤੇ ਕੋਲ ਚਲੇ ਗਏ, ਉਸ ਦਿਓਰੇ ਨੂੰ ਵੇਖਣ ਲਈ ਕੋਲ ਚਲੇ ਗਏ।
ਕੋ ਤ੍ਰਿਣ ਈਂਧਨ ਲੈਣ ਪਦਾਰਾ,
ਕੋਈ ਸਿੰਘ ਜਿਹੜੇ ਸਨ ਉਹ ਘੋੜਿਆਂ ਵਾਸਤੇ ਘਾਹ ਲੈਣ ਲਈ, ਪੱਠੇ ਲੈਣ ਵਾਸਤੇ, ਦਾਣਾ ਲੈਣ ਵਾਸਤੇ ਚਲੇ ਗਏ।
ਤਹਾਂ ਜੈਤ ਸਾਹਿਬ ਮਹੰਤ,
ਖਾਲਸਾ ਜੀ ਦਾਦੂ ਦੀਨ ਦਿਆਲ ਦੇ ਇਸ ਦਿਓਰੇ ਦਾ ਇੱਕ ਮਹੰਤ ਸੀ ਉਸ ਵੇਲੇ, ਭਾਈ ਜੈਤ ਸਾਹਿਬ ਜੈਤ ਰਾਮ ਵੀ ਦਾ ਨਾਂ ਇਤਿਹਾਸ ਵਿੱਚ ਆਉਂਦਾ ਹੈ। ਜੈਤ ਰਾਮ ਨਾਮ ਦਾ ਮਹੰਤ ਸੀ ਉਸ ਵੇਲੇ ਇਸ ਦਿਉਰੇ ਤੇ ਜੋ ਇੱਥੋਂ ਦੀ ਸਾਰੀ ਜ਼ਿੰਮੇਵਾਰੀ ਸੰਭਾਲਦਾ ਹੈ।
ਸ਼ਾਂਤ ਰੂਪ ਸ਼ਬਦ ਮਤਵੰਤ
ਸ਼ਾਂਤ ਰੂਪ ਹੈ ਜੈਤ ਰਾਮ, ਅਜਮਤਵਾਨ ਵੀ ਹੈ, ਕਰਾਮਾਤੀ ਵੀ ਹੈ ਔਰ ਸ਼ਾਂਤੀ ਵਾਲਾ ਸੁਭਾਅ ਹੈ ਜੈਤ ਰਾਮ ਦਾ, ਚੰਗਾ ਸਾਧਕ ਵੀ ਹੈ, ਸਾਧਨਾ ਕਰਨ ਵਾਲਾ ਹੈ।
ਸਾਧੂ ਸੈਂਕੜੇ ਦਾਦੂ ਮੱਗ ਕੇ,
ਜਿਹੜੇ ਦਾਦੂ ਪੰਥੀ ਹੋਰ ਸਾਧੂ ਨੇ ਉਹ ਸੈਂਕੜਿਆਂ ਦੀ ਗਿਣਤੀ ਵਿੱਚ ਇੱਥੇ ਰਹਿੰਦੇ ਸੀ।
ਰਹਿ ਪਰਲੋਕ ਸਾਧਨੇ ਲੱਗ ਕੇ
ਉਹ ਇੱਥੇ ਰਹਿੰਦੇ ਸਨ ਦਾਦੂ ਦੀਨ ਦਿਆਲ ਦਿਉੜੇ ਤੇ, ਆਪਣਾ ਪਰਲੋਕ ਸਵਾਰਨ ਵਾਸਤੇ ਸਾਧਨਾ ਸਾਧਦੇ ਨੇ, ਤਪੱਸਿਆ ਕਰਦੇ ਨੇ, ਬੰਦਗੀ ਕਰਦੇ ਨੇ।
ਕਰਨ ਇਸ਼ਨਾਨ ਬ੍ਰਿਤੀ ਕੋ ਰੋਕਣ,
ਇਸ਼ਨਾਨ ਪਾਨ ਕਰਨਾ, ਆਪਣੀਆਂ ਬਿਰਤੀਆਂ ਦੀ ਸਾਧਨਾ ਕਰਕੇ ਬਿਰਤੀਆਂ ਨੂੰ ਰੋਕਣਾ, ਮਨ ਬਿਰਤੀਆਂ ਤੇ ਕਾਬੂ ਪਾਉਣਾ, ਇੰਦਰੀਆਂ ਤੇ ਕਾਬੂ ਪਾਉਣਾ, ਏਦਾਂ ਦੀ ਸਾਧਨਾ ਜਿਹੜੇ ਇਹ ਸਾਧੂ ਨੇ ਇੱਥੇ ਦਾਦੂ ਦੀਨ ਦਿਆਲ ਪੰਥੀ ਦੇ, ਉਹ ਸਾਧੂ ਆਪਣੀ ਸਾਧਨਾ ਵਿੱਚ ਲੱਗੇ ਹੋਏ ਹਨ।
ਇੱਕ ਰੂਪ ਸਭ ਲੋਕ ਬਿਲੋਕਨ,
ਇੱਕੋ ਰੂਪ ਸਾਰਿਆਂ ਵਿੱਚ ਵੇਖਣ ਵਾਸਤੇ, ਕਿ ਇੱਕ ਆਤਮਾ ਹੀ ਸਾਰਿਆਂ ਵਿੱਚ ਵਿਆਪਕ ਹੈ, ਇੱਕ ਆਤਮਾ ਹੀ ਜ਼ਰੇ ਜ਼ਰੇ ਕਣ ਕਣ ਦੇ ਵਿੱਚ ਵਿਆਪਕ ਹੈ ਇਹ ਜਾਣਨ ਵਾਸਤੇ।
ਦਇਆ ਛਿਮਾ ਧੀਰਜ ਸੰਤੋਖ,
ਔਰ ਦਇਆ ਛਿਮਾ ਧੀਰਜ ਸੰਤੋਖ ਇਹ ਜਿਹੜੀਆਂ ਸ਼ੁਭ ਗੁਣ ਦੀਆਂ ਬਿਰਤੀਆਂ ਹਨ।
ਨਿਰਹੰਕਾਰ ਅਕਾਮ ਅਰੋਖ,
ਹੰਕਾਰ ਤੋਂ ਰਹਿਤ ਹੋਣਾ, ਕਾਮਨਾ ਤੋਂ ਰਹਿਤ ਹੋਣਾ, ਰੋਸ ਦੀ ਬਿਰਤੀ ਤੋਂ ਰਹਿਤ ਹੋਣਾ, ਏਦਾਂ ਦੇ ਸ਼ੁਭ ਗੁਣਾਂ ਨੂੰ ਇਹ ਸਾਧੂ ਧਾਰਨ ਕਰਦੇ ਨੇ ਜਿਹੜੇ ਦਾਦੂ ਦੀਨ ਦਿਆਲੀ ਪੰਥੀ ਹਨ।
ਦਾਦੂ ਸੁੰਦਰ ਗਿਰਾ ਬਣਾਏ, ਬੈਠੇ ਪਟਲਕ ਤੱਕ ਮਨ ਲਾਏ।
ਦਾਦੂ ਦੀਨ ਦਿਆਲ ਜੀ ਨੇ ਬਹੁਤ ਸੋਹਣੀ ਬਾਣੀ ਉਚਾਰਨ ਕੀਤੀ ਹੋਈ ਹੈ, ਦਾਦੂ ਜੀ ਦੇ ਲਿਖੇ ਹੋਏ ਗ੍ਰੰਥ ਨੇ ਬਾਣੀ ਉਚਾਰਨ ਕੀਤੀ ਹੋਈ ਹੈ। ਇਹ ਜਿਹੜੇ ਦਾਦੂ ਪੰਥੀ ਸਾਧੂ ਹਨ ਇਹ ਸਾਰੇ ਦਾਦੂ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਪੜ੍ਹਦੇ ਨੇ, ਉਸ ਬਾਣੀ ਨੂੰ ਵਿਚਾਰਦੇ ਨੇ ਔਰ ਉਸ ਬਾਣੀ ਦੇ ਅਨੁਸਾਰ ਚੱਲਣ ਦਾ ਯਤਨ ਕਰਦੇ ਹਨ।
ਗੁਰ ਦਲ ਕੋ ਨਰ ਕੋ ਚੱਲ ਗਏ,
ਇਹਨੇ ਨੂੰ ਸਤਿਗੁਰੂ ਜੀ ਦੀ ਫੌਜ ਦਾ ਇੱਕ ਸਿੱਖ, ਉਹ ਚੱਲਦਾ ਚੱਲਦਾ ਜਿਹੜਾ ਦਾਦੂ ਦੀਨ ਦਿਆਲ ਜੀ ਦਾ ਦਿਉਰਾ ਸੀ ਉਹ ਦਾਦੂ ਜੀ ਦੇ ਦਿਉਰੇ ਨੂੰ ਵੇਖਣ ਵਾਸਤੇ ਕੋਲ ਚਲਾ ਗਿਆ।
ਤਿਸੇ ਮਹੰਤ ਬੂਝ ਤੋਂ ਭਇਓ,
ਤੇ ਮਹੰਤ ਜੈਤ ਰਾਮ ਨੇ ਉਸ ਸਿੱਖ ਨੂੰ ਵੇਖਿਆ ਵੀ ਇਹ ਕੋਈ ਸਿੱਖ ਲੱਗਦਾ ਜਿਹੜਾ ਆਇਆ, ਤੇ ਇਹਨਾਂ ਦੇ ਨਾਲ ਬੜੀ ਫੌਜ ਉਤਰੀ ਹੈ, ਕੌਣ ਨੇ ਭਲਾ ਇਹ ਜਾਣਦਾ, ਉਹਦੇ ਮਨ ਚ ਫੁਰਨਾ ਹੋਇਆ ਮਹੰਤ ਜੈਤ ਰਾਮ ਦੇ। ਤੇ ਮਹੰਤ ਜੈਤ ਰਾਮ ਉਸ ਸਿੱਖ ਨੂੰ ਪੁੱਛਣ ਲੱਗਾ,
ਕੋਤਿਓ ਕਿਤ ਤੇ ਚਲ ਆਇਓ,
ਕਹਿਣ ਲੱਗਾ ਹਾਂ ਭਾਈ ਦੱਸ ਕੌਣ ਉਤਰਿਆ ਹੋਇਆ, ਕੌਣ ਹਨ ਜਿਨ੍ਹਾਂ ਨੇ ਇੱਥੇ ਉਤਾਰਾ ਕੀਤਾ, ਉਰੇ ਅੱਗੇ ਕਿੱਥੇ ਚੱਲ ਕੇ ਜਾ ਰਹੇ ਨੇ, ਕਿੱਥੋਂ ਚੱਲ ਕੇ ਆਏ ਹਨ,
ਕਿਸ ਕਾਰਜ ਕੋ ਅਗਰ ਸਿਧਾਇਓ,
ਔਰ ਅੱਗੇ ਕਿਸ ਕੰਮ ਵਾਸਤੇ ਜਾ ਰਹੇ ਨੇ, ਪਿੱਛੋਂ ਕਿੱਥੋਂ ਚੱਲ ਕੇ ਆਏ ਹਨ।
ਸੁਣ ਸਗਰੋ ਸੁਪਰ ਸੰਗ ਉਚਾਰਾ, ਸਤਿਗੁਰ ਗੋਬਿੰਦ ਸਿੰਘ ਉਦਾਰਾ।
ਸੁਣ ਕੇ ਉਸ ਸਿੱਖ ਨੇ ਮਹੰਤ ਜੈਤ ਰਾਮ ਨੂੰ ਜਵਾਬ ਦਿੱਤਾ, ਸਾਰਾ ਪ੍ਰਸੰਗ ਦੱਸਿਆ, ਆਖਿਆ ਮਹੰਤ ਜੀ ਇਹ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਹਨ, ਇਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ,
ਔਰ ਆਨੰਦ ਜਿਨ ਕੀ ਰਾਜਧਾਨੀ,
ਇਹਨਾਂ ਦੀ ਰਾਜਧਾਨੀ ਹੈ ਸ੍ਰੀ ਆਨੰਦਪੁਰ ਸਾਹਿਬ, ਆਨੰਦਪੁਰ ਸਾਹਿਬ ਇਹਨਾਂ ਦੀ ਰਾਜਧਾਨੀ ਹੈ, ਇਹਨਾਂ ਦਾ ਨਗਰ ਹੈ।
ਵਧਿਓ ਤੁਰਕ ਤੋਂ ਬੈਰ ਮਾਨੇ,
ਔਰ ਉੱਥੇ ਇਹਨਾਂ ਦਾ ਤੁਰਕਾਂ ਦੇ ਨਾਲ ਬੜਾ ਵੱਡਾ ਭਾਰੀ ਵੈਰ ਵਧਿਆ, ਤੁਰਕਾਂ ਦੇ ਨਾਲ ਇਹਨਾਂ ਦਾ ਜੰਗ ਯੁੱਧ ਚੱਲ ਰਿਹਾ ਹੈ।
ਕਈ ਲੱਖ ਯੋਧਾ ਜਿਨ ਕਾਇਓ,
ਐਸੇ ਮਹਾਨ ਸੂਰਮੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਤੁਰਕਾਂ ਦੇ ਦਲ ਦੇ ਸੈਂਕੜੇ ਹਜ਼ਾਰਾਂ ਸੂਰਮੇ ਮਾਰ ਮੁਕਾਏ ਹਨ।
ਬਹੁ ਵਾਰੀ ਸੰਗਰਾਮ ਮਚਾਇਓ,
ਇੱਕ ਵਾਰ ਨਹੀਂ ਕਈ ਵਾਰ ਇਹਨਾਂ ਨੇ ਜੰਗ ਲੜੇ ਨੇ, ਕਈ ਜੰਗਾਂ ਇਹਨਾਂ ਨੇ ਤੁਰਕਾਂ ਦੇ ਨਾਲ ਲੜੀਆਂ ਹਨ।
ਪ੍ਰਥਮ ਆਨੰਦਪੁਰੇ ਰਣ ਭਏ,
ਸਭ ਤੋਂ ਪਹਿਲਾਂ ਇਹਨਾਂ ਨੇ ਭੰਗਾਣੀ ਦਾ ਜੰਗ ਲੜਿਆ, ਜੋ ਪਹਾੜੀ ਰਾਜਿਆਂ ਦੇ ਖਿਲਾਫ ਸੀ ਪਰ ਤੁਰਕਾਂ ਦੇ ਨਾਲ ਜਿਹੜਾ ਜੰਗ ਹੋਇਆ ਪਹਿਲਾਂ ਉਹ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੋਇਆ ਹੈ। ਆਨੰਦਪੁਰ ਸਾਹਿਬ 'ਚ ਇਹਨਾਂ ਨੇ ਪਹਿਲਾਂ ਤੁਰਕਾਂ ਨਾਲ ਵੱਡਾ ਭਾਰੀ ਜੰਗ ਕੀਤਾ ਔਰ ਕਈ ਮਹੀਨੇ ਜੰਗ ਚੱਲਦਾ ਰਿਹਾ।
ਪੁਨ ਚਮਕੌਰ ਤੁਰਕ ਬੋ ਛਏ,
ਉੱਥੋਂ ਇਹ ਆਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਆ ਗਏ ਤੇ ਚਮਕੌਰ ਸਾਹਿਬ ਨੂੰ ਆ ਕੇ ਲੱਖਾਂ ਦੀ ਗਿਣਤੀ ਵਿੱਚ 10 ਲੱਖ ਫੌਜ ਨੇ ਘੇਰਾ ਪਾ ਲਿਆ। ਫਿਰ ਚਮਕੌਰ ਸਾਹਿਬ ਦਾ ਜੰਗ ਹੋਇਆ,
ਬਹੁਰੋ ਜੰਗ ਮੁਕਤਸਰ ਪਏ।
ਉਥੋਂ ਚਮਕੌਰ ਦਾ ਜੰਗ ਲੜ ਕੇ ਫੇਰੇ ਮੁਕਤਸਰ ਸਾਹਿਬ ਦੇ ਇਲਾਕੇ ਚ ਆ ਗਏ। ਮਾਲਵੇ ਦੇ ਇਲਾਕੇ ਚ ਖਿਦਰਾਣੇ ਦੀ ਢਾਬ ਤੇ ਜੰਗ ਹੋਇਆ।
ਸੋ ਗੁਰ ਅਬ ਆਮਨੀਤ ਕਯੋ,
ਐਸੇ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤੁਰਕਾਂ ਨਾਲ ਮਲੇਛਾਂ ਨਾਲ ਜੰਗ ਲੜਦੇ ਹੋਏ ਹੁਣ ਇੱਥੇ ਤੁਹਾਡੇ ਕੋਲ ਚੱਲ ਕੇ ਆਏ ਨੇ ਤੇ ਅੱਗੇ ਦੱਖਣ ਦਿਸ਼ਾ ਨੂੰ ਜਾ ਰਹੇ ਨੇ।
ਸਾਹਿਬਜ਼ਾਦੇ ਰਣ ਮੈਂ ਦੋਏ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ 4 ਸਾਹਿਬਜ਼ਾਦੇ ਸਨ, ਜਿਨ੍ਹਾਂ ਵਿੱਚੋਂ ਵੱਡੇ 2 ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਉਹ ਜੰਗ ਦੇ ਮੈਦਾਨ ਦੇ ਵਿੱਚ ਲੜਦਿਆਂ ਹੋਇਆਂ ਸ਼ਹੀਦ ਹੋਏ ਨੇ।
ਮਾਲਕ ਦਵੈ ਤੁਰਕਨ ਗਏ ਸੋਏ,
ਇਹਨਾਂ ਦੇ ਛੋਟੇ 2 ਸਾਹਿਬਜ਼ਾਦਿਆਂ ਨੂੰ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੀ ਕੇਵਲ 7 ਸਾਲ ਤੇ 9 ਸਾਲ ਦੀ ਉਮਰ ਸੀ ਉਹਨਾਂ ਨੂੰ ਪਕੜ ਕੇ ਤੁਰਕਾਂ ਨੇ ਮਲੇਛਾਂ ਨੇ ਸ਼ਹੀਦ ਕੀਤਾ ਹੈ, ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਹੈ।
ਇਮ ਚਾਰੋਂ ਤਿਨ ਕੇ ਸਿਰ ਚੜੇ,
ਇਦਾਂ 4 ਸਾਹਿਬਜ਼ਾਦੇ ਗੁਰੂ ਕਲਗੀਧਰ ਦੇ ਤੁਰਕਾਂ ਦੇ ਸਿਰ ਚੜੇ ਨੇ, ਭਾਵ ਤੁਰਕਾਂ ਦੇ ਸਿਰ ਦੇ ਉੱਤੇ ਉਹਨਾਂ ਦੀ ਸ਼ਹੀਦੀ ਦਾ ਪਾਪ ਲੱਗਾ ਹੋਇਆ, ਕਲੰਕ ਲੱਗਾ ਹੋਇਆ ਹੈ।
ਰਾਜ ਤੇਜ ਰਿਪ ਕੋ ਨਿਤ ਹਰੇ,
ਔਰ ਇਸੇ ਕਰਕੇ ਤੁਰਕਾਂ ਦਾ ਜਿਹੜਾ ਰਾਜ ਹੈ, ਤੇਜ ਹੈ, ਪ੍ਰਤਾਪ ਹੈ, ਹੇ ਮਹੰਤ ਜੈਤ ਰਾਮ, ਹੁਣ ਉਹ ਸਹਿਜੇ ਸਹਿਜੇ ਕਰਕੇ ਘਟ ਰਿਹਾ, ਹੌਲੇ ਹੌਲੇ ਕਰਕੇ ਨਾ ਤੁਰਕਾਂ ਦਾ ਰਾਜ ਤੇਜ ਖਤਮ ਹੋ ਜਾਣਾ ਹੈ।
ਸੁਣੀ ਮਹੰਤ ਜੈਤ ਸਭ ਬਾਤ,
ਮਹੰਤ ਜੈਤ ਸਾਹਿਬ ਨੇ ਇਹ ਸਾਰੀਆਂ ਗੱਲਾਂ ਉਸ ਸਿੱਖ ਦੇ ਕੋਲੋਂ ਸੁਣੀਆਂ ਨੇ 10ਵੇਂ ਪਾਤਸ਼ਾਹ ਦੇ ਸੰਬੰਧ ਵਿੱਚ।
ਅਚਰਜ ਤਰਤ ਹਿਰਦੇ ਅਵਦਾਤ,
ਮਹੰਤ ਜੈਤ ਰਾਮ ਬੜਾ ਹੈਰਾਨ ਹੋਇਆ ਔਰ ਬੜੀ ਅਸਚਰਜਤਾ ਦੇ ਨਾਲ ਸੋਚਦਾ ਹੈ।
ਕਹਾ ਤੁਰਕ ਪਤੀ ਸਭ ਚਿਤ ਮਾਲਕ, ਮਹਾ ਸੁਪਟ ਤੇ ਸੋਰਨ ਕਾਲਕ।
ਸੋਚਦਾ ਹੈ ਕਿੱਥੇ ਤੁਰਕਾਂ ਦਾ ਏਡਾ ਵੱਡਾ ਰਾਜਾ ਔਰੰਗਜ਼ੇਬ ਬਾਦਸ਼ਾਹ, ਜਿਹਦਾ ਸਾਰੀ ਧਰਤੀ ਤੇ ਹਿੰਦੁਸਤਾਨ ਵਿੱਚ ਰਾਜ ਚੱਲਦਾ, ਜਿਹਦੇ ਨਾਲ ਬੜੇ ਬੜੇ ਮਹਾਨ ਸੁਪਟ ਨੇ, ਸੂਰਮੇ ਨੇ, ਉਹਨੇ ਉਹਦੇ ਨਾਲ ਜੰਗ ਕਰਕੇ ਇਹਨਾਂ ਨੇ ਉਹਦੇ ਸੈਂਕੜੇ ਲੱਖਾਂ ਸੂਰਮੇ ਜੰਗ ਦੇ ਮੈਦਾਨ ਵਿੱਚ ਮਾਰੇ ਨੇ। ਇਹਦਾ ਮਤਲਬ ਇਹ ਕੋਈ ਸਧਾਰਨ ਵਿਅਕਤੀ ਨਹੀਂ ਹਨ, ਕੋਈ ਮਹਾਨ ਤੇ ਵਲੀ ਪੁਰਖ ਹਨ।
ਜੋ ਪਏ ਇਕੱਠੇ ਕਰੇ ਸਾਧ ਇਸ ਕਾਲਾ, ਦਰਸ਼ਨ ਕਰਨ ਹਿਤ ਸੋ ਚਾਲਾ।
ਮਹੰਤ ਜੈਤ ਸਾਹਿਬ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਇਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਸਾਡੇ ਦਿਓਰੇ ਤੇ ਆਏ ਨੇ, ਸਾਡੇ ਨਗਰ ਵਿੱਚ ਆਏ ਨੇ ਤੇ ਸਾਡਾ ਫਰਜ਼ ਬਣਦਾ ਇਹਨਾਂ ਦੀ ਸੇਵਾ ਕਰਨੀ। ਤੋ ਮਹੰਤ ਜੈਤ ਰਾਮ ਨੇ ਆਪਣੇ ਨਾਲ ਜਿਹੜੇ ਹੋਰ ਸਾਧੂ ਚੇਲੇ ਸਨ ਉਹਨਾਂ ਸਾਧੂਆਂ ਨੂੰ ਇਕੱਠਿਆਂ ਕੀਤਾ, ਆਪਣੇ ਨਾਲ ਲਿਆ ਔਰ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਇਆ ਹੈ।
ਯਹਾਂ ਪ੍ਰਭ ਥੇਰੇ ਦੀਵਾਨ ਲਗਾਏ,
ਜਿੱਥੇ ਗੁਰੂ ਕਲਗੀਆਂ ਵਾਲੇ ਬਾਜਾਂ ਵਾਲੇ ਪ੍ਰੀਤਮ ਪਾਤਸ਼ਾਹ ਜੀ ਬੈਠੇ ਸਨ, ਦੀਵਾਨ ਸਜਾ ਕੇ ਬੈਠੇ ਹੋਏ ਸਨ।
ਚਿਤਵਤ ਮਹਿਮਾ ਕੋ ਤੈ ਆਏ,
ਮਹਾਰਾਜ ਜੀ ਦੀ ਮਹਿਮਾ ਚਿਤਵਦਾ ਹੋਇਆ, ਸਤਿਗੁਰਾਂ ਦੀ ਵਡਿਆਈ ਚਿਤਵਦਾ ਹੋਇਆ ਮਹੰਤ ਜੈਤ ਰਾਮ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ ਹੈ।
ਨਿਕਟ ਹੋਏ ਕਰੇ ਤੇ ਕਰ ਨਮੋ,
ਔਰ ਸਤਿਗੁਰਾਂ ਦੇ ਕੋਲ ਹੋ ਕੇ ਦੋਵੇਂ ਹੱਥ ਜੋੜ ਕੇ ਮਹੰਤ ਜੈਤ ਰਾਮ ਨੇ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ।
ਸ੍ਰੀ ਗੁਰੂ ਪਿੱਖੇ ਮਹੰਤ ਤੇ ਸਮੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹੰਤ ਨੂੰ ਵੇਖਿਆ ਕਿ ਮਹੰਤ ਜੈਤ ਰਾਮ ਜੀ ਆਏ ਨੇ ਚੱਲ ਕੇ ਇਸ ਦਿਓਰੇ ਦੇ, ਦਾਦੂ ਦੀਨ ਦਿਆਲ ਦੇ ਇਸ ਦਿਓਰੇ ਦੇ, ਇਹ ਮਹੰਤ ਹਨ, ਸਤਿਕਾਰਤ ਹਸਤੀ ਹਨ, ਇਹ ਸਾਡੇ ਕੋਲ ਚੱਲ ਕੇ ਆਏ ਨੇ, ਗੁਰੂ ਕਲਗੀਧਰ ਜੀ ਨੇ ਵੇਖਿਆ ਹੈ,
ਸਾਦਰ ਨਿਕਟ ਬਿਠਾਵਨ ਕਰਿਓ,
ਬੜਾ ਸਾਦਰ ਸਤਿਕਾਰ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਆਪਣੇ ਕੋਲ ਬਿਠਾਇਆ ਹੈ,
ਦਰਸ ਕਰ ਆਨੰਦ ਭਰਿਓ,
ਸਤਿਗੁਰਾਂ ਦੇ ਦਰਸ਼ਨ ਕਰਕੇ ਮਹੰਤ ਜੈਤ ਰਾਮ ਆਨੰਦ ਨਾਲ ਭਰ ਗਿਆ। ਗੁਰਦੇਵ ਦੇ ਦਰਸ਼ਨ ਹੀ ਐਸੇ ਸੁੰਦਰ ਸਨ ਕਿ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਮਹੰਤ ਜੈਤ ਰਾਮ ਦਾ ਹਿਰਦਾ ਠੰਡਾ ਠਾਰ ਹੋ ਗਿਆ। ਗੁਰਬਾਣੀ ਦੀ ਇਸ ਪਾਵਨ ਪੰਕਤੀ ਦੇ ਅਨੁਸਾਰ ਹਿਰਦੇ ਦੀ ਅਵਸਥਾ ਬਣ ਗਈ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਮਹਾਰਾਜ ਜੀ ਦੇ ਦੀਦਾਰ ਕਰਦਿਆਂ, ਦਰਸ਼ਨ ਕਰਦਿਆਂ ਮਹੰਤ ਜੈਤ ਰਾਮ ਜੀ ਦਾ ਹਿਰਦਾ ਆਨੰਦ ਨਾਲ ਭਰ ਆਇਆ।
ਸਾਹਿਬ ਜ਼ਾਦਨ ਕੀ ਕਰ ਗਾਥਾ, ਬੋਲਤ ਪਇਓ ਗੁਰੂ ਕੇ ਸਾਥਾ।
ਸਤਿਗੁਰਾਂ ਦੇ ਸਾਹਿਬਜ਼ਾਦਿਆਂ ਬਾਰੇ ਨੂੰ ਪਤਾ ਲੱਗਾ ਸੀ, ਉਹਦੇ ਬਾਰੇ ਨੇ ਮਹਾਰਾਜ ਜੀ ਨਾਲ ਬਚਨ ਕੀਤੇ ਤੇ ਬਚਨ ਕਰਦਿਆਂ ਕਰਦਿਆਂ ਮਹੰਤ ਜੈਤ ਰਾਮ ਮਹਾਰਾਜ ਜੀ ਕੋਲ ਬੋਲਿਆ, ਕਹਿਣ ਲੱਗਾ,
ਇਸੀ ਏਤ ਸ਼੍ਰੀ ਦਾਦੂ ਕਹਿਓ, ਨਿਰਦਾਵੇ ਮੈਂ ਬਹੁ ਸੁਖ ਲਇਓ।
ਕਹਿਣ ਲੱਗਾ, ਗੁਰੂ ਜੀ ਵੇਖੋ ਤੁਸੀਂ ਦਾਵਾ ਕਰਕੇ ਕਿੰਨਾ ਨੁਕਸਾਨ ਕਰਾਇਆ, ਕਿੰਨੀਆਂ ਫੌਜਾਂ ਆਪ ਜੀ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ, ਕਿੰਨੇ ਜੰਗ ਯੁੱਧ ਹੋਏ। ਮਹਾਰਾਜ ਜੀ ਇਸੇ ਕਰਕੇ ਤਾਂ ਸਾਡੇ ਜਿਹੜੇ ਦਾਦੂ ਜੀ ਮਹਾਰਾਜ ਜੀ ਨੇ ਉਹ ਕਹਿ ਗਏ ਨੇ ਆਪਣੀ ਬਾਣੀ ਵਿੱਚ ਕਿ ਦਾਵੇ ਤੋਂ ਬਿਨਾਂ ਰਹਿਣਾ ਚਾਹੀਦਾ, ਦਾਵਾ ਨਹੀਂ ਕਰਨਾ ਚਾਹੀਦਾ, ਨਿਰਦਾਵੇ ਦੇ ਵਿੱਚ ਨਿਰਦਾਵੇ ਹੋ ਕੇ ਬੜਾ ਭਾਰੀ ਸੁੱਖ ਪ੍ਰਾਪਤ ਹੁੰਦਾ ਹੈ।
ਦੋਹੇਰਾ ਦਾਦੋ ਦਾਵਾ ਦੋਰ ਕਰ, ਬਿਨ ਦਾਵੇ ਦਿਨ ਕੱਟ।
ਦਾਦੂ ਜੀ ਦੀ ਪੰਕਤੀ ਮਹਾਰਾਜ ਜੀ ਨੂੰ ਪੜ੍ਹ ਕੇ ਸੁਣਾਈ, ਜੋ ਦਾਦੂ ਜੀ ਨੇ ਉਚਾਰਨ ਕੀਤੀ ਹੋਈ ਹੈ ਬਾਣੀ ਵਿੱਚ। ਕਹਿੰਦੇ ਜੀ ਸਾਡੇ ਦਾਦੂ ਜੀ ਮਹਾਰਾਜ ਜੀ ਦੇ ਬਚਨ ਹਨ ਕਿ ਦਾਵਾ ਦੂਰ ਕਰਕੇ ਦਾਵੇ ਤੋਂ ਬਿਨਾਂ ਆਪਣੇ ਦਿਨ ਕੱਟੋ, ਯਾਨੀ ਕਿ ਦਾਵਾ ਨਹੀਂ ਕਰਨਾ, ਦਾਵਾ ਨਹੀਂ ਕਰਨਾ ਤੇ ਦਾਵੇ ਤੋਂ ਬਿਨਾਂ ਹੋ ਕੇ ਆਪਣੇ ਦਿਨ ਕੱਟੋ।
ਕੀਤੀ ਸੌਦਾ ਕਰ ਗਏ ਏਤ ਪਸਾਰੀ ਦੇ ਹੱਟ,
ਜਿਹੜੀ ਪਨਸਾਰੀ ਦੀ ਹੱਟੀ ਹੈ ਸੰਸਾਰ, ਇਹਦੇ ਤੇ ਪਤਾ ਨੀ ਕਿਤਨੇ ਕ ਲੋਕ ਨੇ ਜਿਹੜੇ ਸੌਦਾ ਕਰ ਕਰਕੇ ਚਲੇ ਗਏ ਨੇ, ਕਿੰਨੇ ਕ ਲੋਕ ਨੇ ਜਿਹੜੇ ਇਸ ਪਨਸਾਰੀ ਦੀ ਹੱਟੀ ਤੇ ਹੋ ਕੇ ਚਲੇ ਗਏ ਨੇ। ਇਸ ਕਰਕੇ ਦਾਦੂ ਜੀ ਕਹਿੰਦੇ ਦਾਵਾ ਨੀ ਕਰਨਾ, ਦਾਵੇ ਤੋਂ ਬਿਨਾਂ ਹੋ ਕੇ ਦਿਨ ਕੱਟਣੇ ਹਨ।
ਦਾਵਾ ਕਰਨੇ ਮੈਂ ਦੁੱਖ ਘਨੇ,
ਮਹਾਰਾਜ ਜੀ ਦਾਵਾ ਕਰਨ ਵਿੱਚ ਤਾਂ ਬੜੇ ਦੁੱਖ ਨੇ, ਜੇ ਕਿਸੇ ਤੇ ਦਾਵਾ ਕਰੋਗੇ ਤੇ ਉਹ ਵੀ ਤੁਹਾਡੇ ਨਾਲ ਦਾਵਾ ਕਰਕੇ ਲੜੇਗਾ, ਦਾਵੇ ਤੋਂ ਲੜਾਈ ਪੈਦਾ ਹੁੰਦੀ ਹੈ ਤੇ ਦਾਵੇ ਦੇ ਵਿੱਚ ਤਾਂ ਬੜੇ ਡਾਢੇ ਦੁੱਖ ਹਨ।
ਉਪਾਧ ਨਾ ਜਾਈ ਗਨੇ,
ਔਰ ਅਨੇਕਾਂ ਪ੍ਰਕਾਰ ਦੀਆਂ ਉਪਾਧੀਆਂ ਉੱਠਦੀਆਂ ਨੇ, ਲੜਾਈਆਂ ਉਪਦਰਵ ਪੈਦਾ ਹੁੰਦੇ ਨੇ ਜਿਹੜੇ ਗਿਣੇ ਨਹੀਂ ਜਾਂਦੇ, ਉਹ ਸਾਰੇ ਦਾਵੇ ਚੋਂ ਹੀ ਪੈਦਾ ਹੁੰਦੇ ਹਨ।
ਨਿਰਦਾਵੇ ਮੈਂ ਸਭ ਸੁੱਕਿਆ,
ਜੇ ਨਿਰਦਾਵੇ ਹੋ ਕੇ ਰਹੋਗੇ ਦਾਵੇ ਤੋਂ ਬਿਨਾਂ ਤੇ ਉਹਦੇ ਵਿੱਚ ਸਾਰੇ ਸੁੱਖ ਹਨ।
ਖਿਮਾ ਕਰਨ ਤੇ ਨਰ ਸੋਲਾ,
ਕਿਉਂਕਿ ਨਿਰਦਾਵੇ ਹੋਣ ਦਾ ਮਤਲਬ ਹੈ ਜੇ ਕੋਈ ਤੁਹਾਡੇ ਨਾਲ ਵਧੀਕੀ ਵੀ ਕਰੇ ਤੇ ਉਹਨੂੰ ਖਿਮਾ ਕਰ ਦਿਓ, ਉਹਨੂੰ ਖਿਮਾ ਕਰ ਦੇਣਾ, ਉਹਨੂੰ ਮਾਫ ਕਰ ਦੇਣਾ, ਦਾਵਾ ਨਹੀਂ ਕਰਨਾ, ਇਹਦੇ ਵਰਗਾ ਸੁੱਖ ਨਹੀਂ ਹੈ ਗੁਰੂ ਜੀ।
ਸੁਣ ਸਤਿਗੁਰ ਤਵ ਤਿਸੈ ਸੁਣਾਇਓ,
ਜਦੋਂ ਮਹੰਤ ਜੈਤ ਰਾਮ ਨੇ ਇਹ ਬਚਨ ਕਹੇ, ਦਾਦੂ ਦੀਨ ਦਿਆਲ ਦੀਆਂ ਪੰਕਤੀਆਂ ਮਹਾਰਾਜ ਜੀ ਨੂੰ ਸੁਣਾਈਆਂ, ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਸੰਤਨ ਕੇ ਮਤਿਮ ਮਨ ਆਇਓ।
ਮਹਾਰਾਜ ਜੀ ਕਹਿੰਦੇ ਦਾਦੂ ਜੀ ਬਿਲਕੁਲ ਸਹੀ ਕਿਹਾ ਹੈ, ਜੈਤ ਰਾਮ ਜੀ ਦਾਦੂ ਜੀ ਨੇ ਜਿਹੜੇ ਬਚਨ ਕਹੇ ਨੇ ਬਿਲਕੁਲ ਸਹੀ ਨੇ, ਸੰਤਾਂ ਨੂੰ ਏਦਾਂ ਹੀ ਚਾਹੀਦਾ। ਜਿਹੜਾ ਸੰਤਗਿਰੀ ਦਾ ਰਸਤਾ ਹੈ, ਸੰਤਗਿਰੀ ਦਾ ਰਸਤਾ ਇਹੀ ਕਹਿੰਦਾ, ਸੰਤਗਿਰੀ ਇਸੇ ਨੂੰ ਕਹਿੰਦੇ ਨੇ ਕਿ ਦਾਵਾ ਨਹੀਂ ਕਰਨਾ। ਉਹ ਗੁਰਬਾਣੀ ਦਾ ਵੀ ਮਹਾਵਾਕ ਹੈ ਕਿ ਜੋ ਤੈ ਮਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ, ਇਹ ਤਾਂ ਗੁਰਬਾਣੀ ਦਾ ਵੀ ਮਹਾਵਾਕ ਹੈ ਕਿ ਭਾਈ ਕਿਸੇ ਦੇ ਅੱਗੇ ਦਾਵਾ ਨਹੀਂ ਕਰਨਾ, ਜੇ ਤੁਹਾਡੇ ਨਾਲ ਕੋਈ ਵਧੀਕੀ ਕਰੇ ਤੁਸੀਂ ਸਗੋਂ ਹੱਥ ਜੋੜ ਕੇ ਉਹਨਾਂ ਦੇ ਅਧੀਨ ਹੋ ਕੇ ਉਹਨਾਂ ਨੂੰ ਨਮਸਕਾਰ ਕਰਨੀ ਹੈ। ਤੇ ਇਸ ਕਰਕੇ ਇਹ ਤਾਂ ਸੰਤਗਿਰੀ ਦਾ ਮਿਜਾਜ ਹੈ, ਇਹ ਸੰਤਗਿਰੀ ਦਾ ਸੁਭਾਅ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ।
ਜਿਨੋਂ ਧਰਮ ਕੀ ਰੱਖਿਆ ਕਰਨੇ, ਸੁਣ ਤਿੰਨ ਕੀ ਗਤ ਜਿਵੇਂ ਬਰਨੇ।
ਮਹਾਰਾਜ ਜੀ ਕਹਿੰਦੇ ਮਹੰਤ ਜੀ, ਪਰ ਜਿਨ੍ਹਾਂ ਨੇ ਧਰਮ ਦੀ ਰੱਖਿਆ ਕਰਨੀ ਹੈ, ਧਰਮ ਦੀ ਰਾਖੀ ਕਰਨੀ ਹੈ, ਉਹਨਾਂ ਵਾਸਤੇ ਜਿਹੜਾ ਮਤ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਵੀ ਧਰਮ ਦੀ ਰਾਖੀ ਕਰਨ ਵਾਲਿਆਂ ਵਾਸਤੇ ਕੀ ਮਤ ਹੈ, ਉਹਨਾਂ ਨੇ ਕਿਸ ਮਤ ਦੇ ਧਾਰ। ਸੰਤ ਦਾ ਤਾਂ ਮਤ ਇਹੀ ਹੁੰਦਾ ਜੋ ਤੁਸੀਂ ਦੱਸਿਆ, ਪਰ ਜਿਹਨੇ ਧਰਮ ਦੀ ਰਾਖੀ ਕਰਨੀ ਹੈ, ਜਿਹੜਾ ਸਿਪਾਹੀ ਹੈ, ਸੂਰਮਾ ਹੈ, ਉਹਦਾ ਕੀ ਮਤ ਹੈ, ਉਹਦੇ ਬਾਰੇ ਜਿਹੜਾ ਮਤ ਸ਼ਾਸਤਰਾਂ ਵਿੱਚ ਕਿਹਾ ਗਿਆ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਸੁਣੋ,
ਦੋਹੇਰਾ ਦਾਦੋ ਦਾਵਾ ਬੰਦ ਕੇ ਸਭ ਕੋ ਲਈਏ ਲੁੱਟ।
ਮਹਾਰਾਜ ਜੀ ਕਹਿੰਦੇ ਜਿਹੜਾ ਸਿਪਾਹੀ ਪੁਣੇ ਦੀ ਬਿਰਤੀ ਦਾ ਕੰਮ ਹੈ ਸੂਰਮੇ ਦਾ, ਉਹ ਇਹ ਹੈ ਕਿ ਦਾਦੂ ਜੀ ਕਹਿੰਦੇ ਦਾਵਾ ਕਰਕੇ ਲੁੱਟਣਾ ਹੈ ਕਿ ਅਸੀਂ ਆ ਰਹੇ ਹਾਂ ਚੜ ਕੇ, ਜੇ ਆਪਣਾ ਆਪ ਬਚਾ ਸਕਦਾ ਤੇ ਬਚਾ ਲੈ। ਦਾਵਾ ਕਰਕੇ ਕਿ ਅਸੀਂ ਤੇਰੇ ਨਾਲ ਜੰਗ ਕਰਾਂਗੇ, ਯੁੱਧ ਕਰਾਂਗੇ, ਧਰਮ ਯੁੱਧ ਕਰਾਂਗੇ, ਦਾਵਾ ਕਰਕੇ ਲੁੱਟਣਾ, ਦਾਵਾ ਕਰਕੇ ਲੁੱਟ ਮਾਰ ਕਰਨੀ।
ਇੱਕੋ ਰਸੀ ਖਾਲਸਾ ਹੋਰ ਸਭ ਮਰਸੀ ਉੱਟ।
ਦਾਦੂ ਜੀ ਜੈਤ ਰਾਮ ਜੀ, ਇੱਕੋ ਰਸੀ ਖਾਲਸਾ, ਇੱਕ ਖਾਲਸਾ ਹੀ ਰਹੇਗਾ, ਹੋਰ ਖਾਲਸੇ ਤੋਂ ਇਲਾਵਾ ਹੋਰ ਸਭ ਮਰਸਨ ਹੁੱਟ। ਹੁੱਟ ਕੇ ਭਾਵ ਦੁਖੀ ਹੋ ਕੇ ਮਰਨ ਵਾਲੇ ਹਨ।
ਜੋ ਪਏ ਧਰਮ ਮਿਦਾਰਿਓ ਹਿੰਦੂ ਤੁਰਕਾ।
ਮਹਾਰਾਜ ਜੀ ਕਹਿੰਦੇ ਦਾਦੂ ਦੀਨ ਦਿਆਲ ਜੀ ਹੁੰਦੇ ਤਾਂ ਸ਼ਾਇਦ ਉਹ ਵੀ ਇਹੀ ਕਹਿੰਦੇ ਜੋ ਅਸੀਂ ਕਹਿ ਰਹੇ ਹਾਂ। ਜੈਤ ਰਾਮ ਜੀ, ਇਹ ਜਿਹੜੇ ਮੁਸਲਮਾਨ ਤੁਰਕ ਨੇ ਔਰੰਗਜ਼ੇਬ, ਇਹ ਧਰਮ ਵਿਗਾੜ ਰਿਹਾ ਸੀ, ਇਹ ਹਿੰਦੂ ਧਰਮ ਨੂੰ ਭ੍ਰਸ਼ਟ ਕਰ ਰਿਹਾ ਸੀ, ਹਿੰਦੂ ਧਰਮ ਨੂੰ ਖਤਮ ਕਰ ਰਿਹਾ ਸੀ, ਮੰਦਰ ਢਾ ਰਿਹਾ ਸੀ, ਅਨੇਕਾਂ ਮਹਾਂਪੁਰਖਾਂ ਨੂੰ ਪਕੜ ਕੇ ਸ਼ਹੀਦ ਕਰ ਰਿਹਾ ਸੀ।
ਨਿਸ਼ਚਾ ਕਰਿਓ ਦੂਰ ਸਭ ਉਰਕਾ।
ਉਹਦੇ ਮਨ ਦਾ ਜਿਹੜਾ ਨਿਸ਼ਚਾ ਸੀ ਅਸੀਂ ਉਹਨੂੰ ਦੂਰ ਕੀਤਾ ਹੈ।
ਕਹਿ ਕਹਿ ਸ਼ਰਤ ਦੀਜੀਐ ਦੰਡ।
ਅਗਰ ਕੋਈ ਇਸ ਤਰ੍ਹਾਂ ਕਰਦਾ ਤੇ ਫਿਰ ਸੂਰਮਤਾਈ ਦਾ ਸਿਪਾਹੀ ਦਾ ਇਹ ਧਰਮ ਹੈ ਉਦੋਂ ਸੰਤਗਿਰੀ ਨਹੀਂ, ਉਦੋਂ ਫਿਰ ਸ਼ਸਤਰ ਧਾਰਨ ਕਰਕੇ ਜੰਗ ਦੇ ਮੈਦਾਨ ਵਿੱਚ ਲੜ ਕੇ ਉਸ ਦੁਸ਼ਮਣ ਨੂੰ ਦੰਡ ਦੇਵੇ ਜਿਹੜਾ ਤੁਹਾਡੇ ਧਰਮ ਦਾ ਨਾਸ ਕਰੇ, ਤੁਹਾਡੇ ਧਰਮ ਨੂੰ ਖਤਮ ਕਰਨਾ ਚਾਹੇ, ਸ਼ਸਤਰ ਫੜ ਕੇ ਉਹਨੂੰ ਦੰਡ ਦੇਣਾ, ਇਹ ਸੂਰਮੇ ਦਾ ਧਰਮ ਹੈ। ਫਿਰ ਸੰਤਗਿਰੀ ਨਹੀਂ ਚੱਲਦੀ, ਫਿਰ ਸਿਪਾਹੀ ਪੁਣੇ ਦੀ ਬਿਰਤੀ ਕੰਮ ਕਰਦੀ ਹੈ।
ਰਹਿ ਧਰਮ ਤਬ ਦੁਸ਼ਟ ਖੰਡ।
ਦੁਸ਼ਟਾਂ ਨੂੰ ਮਾਰ ਕੇ ਤਾਂ ਹੀ ਤੁਹਾਡਾ ਧਰਮ ਰਹੇਗਾ, ਨਹੀਂ ਤਾਂ ਉਹ ਤੁਹਾਡਾ ਧਰਮ ਹੀ ਖਤਮ ਕਰ ਦੇਣਗੇ। ਜੇ ਤੁਸੀਂ ਸ਼ਸਤਰ ਚੁੱਕ ਕੇ ਉਹਨਾਂ ਨੂੰ ਦੰਡ ਨਾ ਦਿਓਗੇ ਤੇ ਉਹ ਤੁਹਾਡਾ ਧਰਮ ਖਤਮ ਕਰ ਦੇਣਗੇ। ਤੁਹਾਡਾ ਧਰਮ ਤਾਂ ਹੀ ਰਹੇਗਾ ਜੇ ਤੁਸੀਂ ਦਾਵਾ ਕਰਕੇ ਸ਼ਸਤਰਾਂ ਦੇ ਨਾਲ ਉਸ ਦੁਸ਼ਮਣ ਨੂੰ ਦੰਡ ਦੇਵੋਗੇ, ਸਜ਼ਾ ਦੇਵੋਗੇ।
ਜੈਤ ਕਹੇ ਹਮਰੋ ਗੁਰ ਪਾਖਾ।
ਮਹੰਤ ਜੈਤ ਰਾਮ ਫਿਰ ਬੋਲਿਆ, ਕਹਿਣ ਲੱਗਾ ਕਲਗੀਧਰ ਜੀ ਨੂੰ ਕਿ ਸਾਡੇ ਗੁਰੂ ਦਾਦੂ ਜੀ ਨੇ ਕਿਹਾ ਹੈ
ਛਿਮਾ ਬਿਕੈ ਸਗਰੋ ਗੁਣ ਰਾਖਾ,
ਕਿ ਜੇ ਕੋਈ ਵਧੀਕੀ ਕਰੇ ਉਹਨੂੰ ਛਿਮਾ ਕਰ ਦਿਓ, ਉਹਨੂੰ ਮਾਫ ਕਰ ਦਿਓ। ਕਿਸੇ ਨੂੰ ਮਾਫ ਕਰਨ ਵਿੱਚ ਬੜੇ ਭਾਰੀ ਗੁਣ ਹੁੰਦੇ ਨੇ।
ਜਿਮ ਕਰਨੀ ਸੋ ਰਾਹ ਬਤਾਇਓ,
ਜਿਸ ਤਰ੍ਹਾਂ ਦੀ ਕਰਨੀ ਆ ਉਸ ਤਰ੍ਹਾਂ ਦਾ ਸਾਨੂੰ ਰਾਹ ਦੱਸਿਆ ਹੈ।
ਹੁਣ ਦੋਹਾ ਕਹਿ ਹੋਰ ਸੁਣਾਇਓ।
ਫਿਰ ਇਹਨੇ ਇੱਕ ਹੋਰ ਦੋਹਾ ਸੁਣਾਇਆ, ਦਾਦੂ ਜੀ ਦਾ ਉਚਾਰਨ ਕੀਤਾ ਹੋਇਆ,
ਦੋਹੇਰਾ ਦਾਦੋ ਸਮਾਂ ਵਿਚਾਰ ਕੈ ਕਲ ਕਾਲੀ ਜੈ ਪਾਏ।
ਕਹਿਣ ਲੱਗਾ ਸਾਡੇ ਦਾਦੂ ਜੀ ਨੇ ਕਿਹਾ ਸਮਾਂ ਵਿਚਾਰ ਕੇ ਕੱਲ ਦਾ ਇਹ ਭਾਵ ਵੇਖਣਾ, ਚੰਗੀ ਤਰ੍ਹਾਂ ਵਿਚਾਰਨਾ ਹੈ।
ਜੇ ਕੋ ਮਾਰੇ ਟੀਮ ਇੱਟ ਲੀਜੈ ਸੀਸ ਚੜਾਏ।
ਦਾਦੂ ਜੀ ਕਹਿ ਗਏ ਨੇ ਕਿ ਜੇ ਤੁਹਾਨੂੰ ਕੋਈ ਇੱਟ ਮਾਰੇ, ਢੀਮ ਮਾਰੇ ਤੇ ਤੁਸੀਂ ਸਿਰ ਕਰਕੇ ਖਾ ਲੈਣੀ ਹੈ। ਇਹ ਸੰਤਗਿਰੀ ਦਾ ਮਿਜਾਜ, ਕੋਈ ਤੁਹਾਨੂੰ ਇੱਟ ਮਾਰੇ, ਢੀਮ ਮਾਰੇ, ਤੁਸੀਂ ਆਪਣਾ ਸਿਰ ਕਰ ਦੇਣਾ, ਅੱਗੇ ਲਓ ਮਹਾਰਾਜ ਮਾਰ ਲਓ। ਕਹਿੰਦੇ ਇਹ ਕਹਿ ਗਏ ਨੇ ਸਾਡੇ ਦਾਦੂ ਜੀ ਤਾਂ ਸਾਨੂੰ।
ਜੋ ਪਏ ਸੁਣ ਗੁਰ ਕਹਿਓ ਤੁਮੋ ਇਮ ਕਰਨੇ।
ਮਹਾਰਾਜ ਜੀ ਕਹਿੰਦੇ ਜੈਤ ਰਾਮ ਜੀ, ਤੁਸੀਂ ਉਹ ਸੰਤ ਤੇ ਤੁਹਾਡੇ ਜੈਸੇ ਸੰਤਾਂ ਨੂੰ ਇਹੀ ਕਰਨੀ ਬਣਦੀ ਹੈ। ਜਿਹੜੀ ਕਰਨੀ ਕਹਿ ਗਏ ਨੇ ਤੁਹਾਨੂੰ ਦਾਦੂ ਜੀ, ਤੁਹਾਨੂੰ ਇਹੀ ਕਰਨੀ ਬਣਦੀ ਹੈ।
ਪੰਥ ਨਿਰਵਿਰਤੀ ਨੂੰ ਕੋ ਬਰਨੇ,
ਤੁਹਾਡਾ ਜਿਹੜਾ ਸੰਤਾਂ ਦਾ ਪੰਥ ਹੈ ਨਿਰਵਿਰਤੀ ਦਾ ਪੰਥ ਹੈ, ਨਿਰਵਿਰਤੀ ਦੇ ਪੰਥ ਵਿਚ ਇਸੇ ਤਰ੍ਹਾਂ ਹੀ ਕਰਨਾ ਬਣਦਾ ਹੈ।
ਜਿਨੋ ਕੁਕਰਮੇ ਅਟਾਵਨ ਕਰਨੋ ਤਿੰਨਕੋ ਅਪਰ ਵਿਧੀ ਤੋਂ ਬਰਨੋ।
ਪਰ ਜਿਨ੍ਹਾਂ ਨੇ ਸਮਾਜ ਵਿਚ ਕੁਕਰਮਾਂ ਨੂੰ ਰੋਕਣਾ, ਕਿ ਕੁਕਰਮ ਹੋ ਰਹੇ ਨੇ ਸਮਾਜ ਵਿਚ, ਜ਼ੁਲਮ ਹੋ ਰਿਹਾ ਤੇ ਉਸ ਜ਼ੁਲਮ ਨੂੰ ਰੋਕਣਾ ਹੈ, ਉਹਨਾਂ ਵਾਸਤੇ ਹੋਰ ਧਰਮ ਹੈ, ਤੁਹਾਡੇ ਵਾਸਤੇ ਇਹੀ ਹੈ ਮਹਾਰਾਜ ਜੀ ਕਹਿੰਦੇ। ਪਰ ਜਿਨ੍ਹਾਂ ਨੇ ਕੁਕਰਮਾਂ ਨੂੰ ਰੋਕਣਾ, ਸਮਾਜ ਵਿਚ ਜ਼ੁਲਮ ਨੂੰ ਰੋਕਣਾ, ਉਹਨਾਂ ਵਾਸਤੇ ਹੋਰ ਧਰਮ ਹੈ। ਹਰ ਇੱਕ ਬੰਦੇ ਦਾ ਆਪਣਾ ਆਪਣਾ ਕਰਤੱਵ ਹੁੰਦਾ ਨਾ। ਸੰਤ ਦਾ ਆਪਣਾ ਕਰਤੱਵ ਹੈ, ਸਿਪਾਹੀ ਦਾ ਆਪਣਾ ਕਰਤੱਵ ਹੈ, ਦਾਨੀ ਦਾ ਆਪਣਾ ਕਰਤੱਵ ਹੈ। ਇਸੇ ਤਰ੍ਹਾਂ ਜਿਹੜਾ ਕੁਕਰਮਾਂ ਨੂੰ ਰੋਕਣ ਵਾਲੇ ਦਾ ਜਿਹੜਾ ਧਰਮ ਹੈ ਉਹ ਤੁਹਾਨੂੰ ਦੱਸਦੇ ਹਾਂ।
ਦੋਹੇਰਾ ਦਾਦੂ ਸਮਾਂ ਵਿਚਾਰ ਕੈ ਕਲ ਕਾਲੀ ਜੈ ਭਾਏ।
ਦਾਦੂ ਜੀ ਕਹਿੰਦੇ ਸਮਾਂ ਵਿਚਾਰ ਕੇ ਕੱਲ ਦਾ ਇਹ ਭਾਵ ਲੈਣਾ ਹੈ।
ਜੇ ਕੋ ਮਾਰੇ ਈਟ ਟੀਮ ਪਾਤਰ ਹਨ ਹੈ ਰਿਸਾਏ।
ਬਈ ਫਿਰ ਤਾਂ ਆ ਜਵਾਬ ਹੈ ਕਿ ਜੇ ਤੁਹਾਨੂੰ ਕੋਈ ਇੱਟ ਮਾਰੇ, ਟੀਮ ਮਾਰੇ, ਤੇ ਬਦਲੇ ਵਿੱਚ ਉਹਦਾ ਉਹਦੇ ਅੱਗੇ ਸਿਰ ਕਰਕੇ ਇੱਟ ਨਾ ਖਾਵੇ, ਉਹਦੇ ਅੱਗੇ ਸਿਰ ਕਰਕੇ ਟੀਮ ਨਾ ਖਾਵੇ, ਜੇ ਤੁਹਾਨੂੰ ਕੋਈ ਇੱਟ ਮਾਰੇ ਤੇ ਉਹਦਾ ਜਵਾਬ ਪੱਥਰ ਨਾਲ ਦੇਣਾ। ਪਾਥਰ ਹਨੈ ਰਸਾਏ, ਇਹ ਸੰਤ ਪੁਣੇ ਦਾ, ਸਿਪਾਹੀ ਪੁਣੇ ਦਾ ਸੁਭਾਅ ਹੈ ਜਿਹੜਾ ਅਸੀਂ ਆਪਣੇ ਖਾਲਸੇ ਪੰਥ ਨੂੰ ਦਿੱਤਾ ਹੈ।
ਕਿਉਂ ਪਏ ਸੁਣ ਕਰ ਸਿੰਘ ਸਭਾ ਗਨ ਸਾਧੂ।
ਇਹਦਾ ਦਾਦੂ ਜੀ ਦੇ ਚੇਲੇ ਮਹੰਤ ਜੈਤ ਰਾਮ ਦੇ ਨਾਲ ਮਹਾਰਾਜ ਗੁਰੂ ਕਲਗੀਧਰ ਜੀ ਦੀ ਇਹ ਵਾਰਤਾਲਾਪ ਹੋਈ। ਸੰਤਗਿਰੀ ਦੀ ਵੀ ਗੱਲ ਹੋਈ, ਸਿਪਾਹੀ ਦਾ ਕੀ ਧਰਮ ਹੈ, ਸੰਤ ਦਾ ਕੀ ਧਰਮ ਹੈ, ਉਹ ਦੋਹਾਂ ਧਰਮਾਂ ਦਾ ਨਿਰਣਾ ਹੋਇਆ ਹੈ।
ਮੈਂ ਸਹੀ ਹੈ ਦੁਸ਼ਟ ਨੇ ਅਪਰਾਧੂ।
ਮਹਾਰਾਜ ਜੀ ਨੇ ਕਿਹਾ ਕਿ ਜਿਹੜੇ ਦੁਸ਼ਟ ਨੇ ਉਹਨਾਂ ਦੁਸ਼ਟਾਂ ਵੱਲੋਂ ਕੀਤੇ ਹੋਏ ਅਪਰਾਧਾਂ ਨੂੰ ਸਹਿਣ ਨਾ ਕਰਨਾ, ਇਹ ਸੂਰਮੇ ਦਾ ਧਰਮ ਹੈ।
ਅਸੀਂ ਸਕਲ ਹੀ ਮੋਦ ਬਣਾਏ।
ਮਹਾਰਾਜ ਜੀ ਦੇ ਬਚਨ ਸੁਣ ਕੇ ਨਾ ਜਦੋਂ ਸਤਿਗੁਰਾਂ ਨੇ ਕਿਹਾ ਜੇ ਕੋ ਮਾਰੇ ਈਂਟ ਢੇਮ ਪਾਥਰ ਨਾ ਰਸਾਏ, ਸਿੰਘ ਖਿੜ ਖੜਾ ਕੇ ਹੱਸ ਪਏ, ਕਹਿੰਦੇ ਸੱਚੇ ਪਾਤਸ਼ਾਹ ਬਿਲਕੁਲ ਹੀ ਇਸੇ ਤਰ੍ਹਾਂ।
ਵਾਹ ਵਾਹ ਬਚ ਕੇ ਸੁਣਾਏ,
ਕਹਿੰਦੇ ਵਾਹ ਸਤਿਗੁਰੂ ਵਾਹ, ਇਹ ਤਾਂ ਕਮਾਲ ਦਾ ਬਚਨ ਆਪ ਜੀ ਨੇ ਕਿਹਾ, ਇਹ ਤਾਂ ਕਮਾਲ ਦਾ ਜਵਾਬ ਆਪ ਜੀ ਨੇ ਦਿੱਤਾ ਹੈ।
ਉਹਨੋਂ ਪੱਖਣ ਕੀ ਦੁਆ ਬਾਤ,
ਦੋਵੇਂ ਪੱਖਾਂ ਦੀਆਂ ਗੱਲਾਂ ਸਿੰਘਾਂ ਨੇ ਸੁਣੀਆਂ ਹਨ।
ਸਭਾ ਮੈਂ ਸ਼ੁਭ ਖਿਆਤ,
ਇਹਦਾ ਇਹ ਬੜੀ ਸ਼ੁਭ ਵਿਚਾਰ ਹੋਈ ਹੈ ਸਭਾ ਦੇ ਵਿੱਚ।
ਗੁਰੂ ਕਹਿਓ ਆਇਓ ਕਲੀ ਕਾਲਾ।
ਮਹਾਰਾਜ ਜੀ ਕਹਿੰਦੇ ਮਹੰਤ ਜੀ, ਕਲੀ ਕਾਲ ਦਾ ਸਮਾਂ ਆ ਗਿਆ ਹੈ।
ਦੁਸ਼ਟਨ ਕੋ ਪਾ ਤੇਜ ਕਰਾਲਾ,
ਇਸ ਵੇਲੇ ਦੁਸ਼ਟਾਂ ਦਾ ਤੇਜ ਹੈ, ਦੁਸ਼ਟਾਂ ਦਾ ਪ੍ਰਤਾਪ ਹੈ।
ਸੰਤ ਗਰੀਬ ਧੀਨ ਬਿਜ ਦੁਖੇ,
ਜਿਹੜੇ ਸੰਤ ਗਰੀਬ ਮਹਾਂਪੁਰਖਾਂ ਤੇ ਧੀਨ ਗਊ ਗਰੀਬ ਨੂੰ ਦੁੱਖ ਦੇਣ ਵਾਲੇ ਨੇ ਦੁਸ਼ਟ ਮਲੇਛ।
ਕਰੈ ਅਵਗਿਆ ਮੂਰਖ ਰੋਕੇ,
ਜਿਹੜੇ ਅਵਗਿਆ ਕਰਨਾ ਚਾਹੁੰਦੇ ਨੇ ਦੂਸਰੇ ਦੇ ਧਰਮਾਂ ਦੀ, ਉਹਨਾਂ ਮੂਰਖਾਂ ਨੂੰ ਰੋਕਣਾ ਅਸੀਂ ਚਾਹੁੰਦੇ ਹਾਂ।
300 ਦੰਡ ਕਰਨ ਬਣ ਆਵੇ,
ਉਹਨਾਂ ਨਾਲ ਦੰਡ ਕਰਨਾ ਹੀ ਬਣ ਆਉਂਦਾ, ਉਹਨਾਂ ਨੂੰ ਸਜ਼ਾ ਦੇਣੀ ਹੀ ਬਣ ਆਉਂਦੀ ਹੈ ਸ਼ਸਤਰ ਚੁੱਕ ਕੇ।
ਧਰਮੀ ਛਿਮਾ ਨਹੀਂ ਨਿਭਾਵੇ,
ਉਹਨਾਂ ਨੂੰ ਛਿਮਾ ਕਰਨਾ ਇਹ ਨਹੀਂ ਨਿਭਾਉਂਦਾ ਕਿ ਉਹ ਤੁਹਾਡਾ ਧਰਮ ਨਾਸ ਕਰਨ ਤੇ ਤੁਸੀਂ ਉਹਨਾਂ ਨੂੰ ਛਿਮਾ ਕਰ ਦਿਓ, ਉਹ ਤੁਹਾਡੇ ਮੰਦਰ ਢਾ ਦੇਣ ਤੇ ਤੁਸੀਂ ਉਹਨਾਂ ਨੂੰ ਛਿਮਾ ਕਰ ਦਿਓ, ਉਹ ਤੁਹਾਡੀਆਂ ਬਹੁ ਬੇਟੀਆਂ ਦੀ ਇੱਜ਼ਤ ਨੂੰ ਨਿਲਾਮ ਕਰਕੇ ਰੱਖ ਦੇਣ, ਤੁਸੀਂ ਉਹਨਾਂ ਨੂੰ ਛਿਮਾ ਕਰ ਦਿਓ। ਕਹਿੰਦੇ ਅਸੀਂ ਸੂਰਮਿਆਂ ਨੂੰ ਸੂਰਮਤਾਈ ਦਾ ਲੱਛਣ ਸਿਖਾਇਆ ਕਿ ਜੇ ਕੋਈ ਇਸ ਤਰ੍ਹਾਂ ਦਾ ਕੁਕਰਮ ਕਰਦਾ ਤਾਂ ਉਹਨੂੰ ਛਿਮਾ ਨਹੀਂ ਕਰਨਾ, ਉਹਨੂੰ ਸ਼ਸਤਰ ਧਾਰਨ ਕਰਕੇ ਦੰਡ ਦੇਣਾ, ਸਜ਼ਾ ਦੇਣੀ ਹੈ।
ਤੇਗ ਤੁਪਕ ਤੀਰਨ ਖਰ ਧਰ ਕਰ,
ਤੇਗ ਬੰਦੂਕ ਤੀਰ ਬਰਛੇ ਨੇਜੇ ਇਹਨਾਂ ਸ਼ਸਤਰਾਂ ਦੇ ਨਾਲ ਜਵਾਬ ਦੇਣਾ ਹੈ।
ਕਰੈ ਦਿਖਾਵਨ ਤੇਜ ਤਰਾ ਤਰ,
ਔਰ ਆਪਣਾ ਵੱਡਾ ਭਾਰੀ ਤੇਜ ਵਿਖਾਉਣਾ ਹੈ ਉਹਨਾਂ ਮਲੇਛਾਂ ਨੂੰ, ਤਾਂ ਜੋ ਅੱਗੇ ਤੋਂ ਉਹ ਇਦਾਂ ਦਾ ਪਾਪ ਕਰਨ ਤੋਂ ਬਾਜ ਆ ਜਾਣ। ਜੇ ਪਾਪ ਕਰਨ ਵੀ ਲੱਗਣ ਤੇ ਸੈਂਕੜੇ ਵਾਰੀ ਸੋਚਣ, ਜੇ ਪਾਪ ਕਰਾਂਗੇ ਤੇ ਅੱਗੋਂ ਨਕੇਲ ਵੀ ਪਵੇਗੀ, ਚਪੇੜ ਵੀ ਪਵੇਗੀ।
ਤੋ ਕਲੀ ਕਾਲ ਬਿਕੈ ਬਣ ਆਵੈ
ਤਾਂ ਕਲੀ ਕਾਲ ਦਾ ਇਹ ਸਮਾਂ ਨਿਭਦਾ ਇਸ ਕਰਕੇ ਹੁਣ ਕਲਯੁਗ ਦਾ ਸਮਾਂ ਹੈ ਮਹੰਤ ਜੈਤ ਰਾਮ ਜੀ ਇਹ ਸਮੇਂ ਦੇ ਵਿੱਚ ਜ਼ਾਲਮ ਨੂੰ ਸੋਧਾ ਲਾਇਆ ਹੀ ਬਣਿਆ ਬਣਾਉਂਦੀ ਹੈ
ਜੀਤੈ ਹੱਥ ਚਿੰਤਾ ਬਿਸਰਾਵੈ
ਔਰ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਮਾਰ ਕੇ ਚਿੰਤਾ ਤੋਂ ਬਿਨਾਂ ਹੋ ਕੇ ਰਹਿਣਾ
ਸ਼ੁੱਧ ਬੁੱਧ ਸਹਿਤ ਭਲੇ ਗੁਣ ਸਾਰੇ
ਸ਼ੁੱਧ ਬੁੱਧੀ ਦੇ ਸਹਿਤ ਜਿਹੜੇ ਭਲੇ ਗੁਣ ਹਨ
ਨਰ ਉਰ ਤੇ ਕਲ ਯੁਗ ਨਿਰਵਾਰੇ
ਨਰ ਕਲ ਯੁਗ ਦੇ ਲੋਕਾਂ ਨੇ ਆਪਣੇ ਹਿਰਦੇ ਚੋਂ ਤਿਆਗੇ ਹੋਏ ਹਨ
ਧਰੈ ਸ਼ਸਤਰ ਸਿਮਰੈ ਸਤ ਨਾਮੋ ਧਰਮ ਧਰੈ ਪਹੁੰਚੈ ਸੁਰ ਧਾਮੋ
ਮਹਾਰਾਜ ਜੀ ਕਹਿੰਦੇ ਜਿਹੜੇ ਸ਼ਸਤਰ ਧਾਰਨ ਕਰਕੇ ਨਾਲ ਜਪਦੇ ਨੇ ਸਤਨਾਮ ਸ੍ਰੀ
ਵਾਹਿਗੁਰੂ
ਉਹ ਜਪਣ ਵਾਲੇ ਮਹਾਰਾਜ ਜੀ ਕਹਿੰਦੇ ਧਰਮ ਨੂੰ ਧਾਰਨ ਕਰਨ ਵਾਲੇ ਪਹੁੰਚੈ ਸੁਰ ਧਾਮੋ ਦੇਵਪੁਰੀ ਨੂੰ ਜਾ ਪਹੁੰਚਦੇ ਹਨ
ਇਸ ਕਾਰਨ ਤੇ ਪੰਥ ਉਪਾਇਓ
ਇਸ ਕਰਕੇ ਅਸੀਂ ਇਹ ਪੰਥ ਸਾਜਿਆ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ
ਇਹ ਆਯੁਧ ਰਸ ਵੀਰ ਵਧਾਇਓ
ਔਰ ਇਹਨਾਂ ਨੂੰ ਸ਼ਸਤਰ ਦੇ ਕੇ ਇਹਨਾਂ ਅੰਦਰ ਵੀਰ ਰਸ ਵਧਾਇਆ ਇਹਨਾਂ ਨੂੰ ਵੀਰ ਰਸ ਦਾ ਧਾਰਨੀ ਬਣਾਇਆ ਕਿਉਂਕਿ ਸ਼ਾਂਤ ਰਸ ਦੀ ਰਾਖੀ ਵੀ ਸੰਤ ਜੀ ਵੀਰ ਰਸ ਨਾਲ ਹੁੰਦੀ ਹੈ
ਬਚਨ ਬਿਲਾਸ ਕਰੇ ਤਿਆਦ
ਇਹ ਤਾਂ ਮਹਾਰਾਜ ਜੀ ਨੇ ਬਚਨ ਬਿਲਾਸ ਕੀਤੇ ਮਹੰਤ ਜੈਤ ਰਾਮ ਜੀ ਨਾਲ
ਹਰਖੇ ਦੋਜੀ ਸੁਣ ਸੰਵਾਦ
ਦੋਹਾਂ ਪਾਸਿਆਂ ਦਾ ਸੰਵਾਦ ਸੁਣ ਕੇ ਸਿੰਘ ਬੜੇ ਖੁਸ਼ ਹੋਏ ਪ੍ਰਸੰਨ ਹੋਏ
ਸਾਧ ਜੈਤ ਕਰ ਜੋਰ ਉਚਾਰਾ ਆਜ ਦੇਗ ਤੇ ਲਿਓ ਭੰਡਾਰਾ
ਤੋ ਮਹੰਤ ਜੈਤ ਰਾਮ ਨੇ ਫਿਰ ਉਸ ਵੇਲੇ ਬੇਨਤੀ ਕੀਤੀ ਕਹਿਣ ਲੱਗਾ ਸਤਿਗੁਰੂ ਜੀ ਮੇਰੀ ਬੇਨਤੀ ਹੈ ਵੀ ਅੱਜ ਜਿਹੜਾ ਆਪਣੇ ਲੰਗਰ ਵਾਸਤੇ ਭੰਡਾਰਾ ਹੈ ਉਹ ਸਾਡੇ ਕੋਲੋਂ ਗ੍ਰਹਿਣ ਕਰੋ ਅੱਜ ਦਾ ਰਾਤ ਦਾ ਜਿਹੜਾ ਲੰਗਰ ਹੈ ਭੋਜਨ ਹੈ ਉਹ ਸਾਡੇ ਭੰਡਾਰੇ ਵਿੱਚੋਂ ਗ੍ਰਹਿਣ ਕਰੋ
ਸ੍ਰੀ ਦਾਦੂ ਅਸ ਹੁਕਮ ਬਖਾਨਾ ਆਏ ਜੀ ਹਾਂ ਸਬਨ ਦੇ ਖਾਨਾ
ਸਾਡੇ ਦਾਦੂ ਜੀ ਸਾਨੂੰ ਕਹਿ ਗਏ ਨੇ ਹੁਕਮ ਕਰ ਗਏ ਨੇ ਕਿ ਜਿਹੜਾ ਤੁਹਾਡੇ ਦਿਓਰੇ ਤੇ ਇਸ ਸਥਾਨ ਤੇ ਚੱਲ ਕੇ ਆਵੇ ਉਹਨੂੰ ਭੋਜਨ ਜ਼ਰੂਰ ਛਕਾਉਣਾ ਹੈ ਤੇ ਮਹਾਰਾਜ ਅੱਜ ਤੁਸੀਂ ਆਏ ਹੋ ਸਾਡੇ ਕੋਲ ਚੱਲ ਕੇ ਤੇ ਅੱਜ ਦਾ ਭੋਜਨ ਤੁਸੀਂ ਸਾਡੇ ਕੋਲੋਂ ਗ੍ਰਹਿਣ ਕਰੋ
ਦੇਲੀ ਜੈ ਪਾਓ ਹਮਾਰੋ
ਇਸ ਕਰਕੇ ਮਹਾਰਾਜ ਜੀ ਸਾਡੀ ਭਾਵਨਾ ਆਪ ਜੀ ਗ੍ਰਹਿਣ ਕਰੋ ਪ੍ਰਵਾਨ ਕਰੋ
ਜਲ ਜੁਤ ਕੀ ਜਾਂਗੀ ਕਾਰੋ
ਆਪ ਆਪਣੀ ਸਾਰੀ ਫੌਜ ਸਮੇਤ ਸਾਡੇ ਕੋਲੋਂ ਅੱਜ ਦਾ ਲੰਗਰ ਗ੍ਰਹਿਣ ਕਰੋ
ਸ੍ਰੀ ਪ੍ਰਭ ਜੀ ਸੁਣ ਕੇ ਮੁਸਕਾਏ
ਮਹਾਰਾਜ ਜੀ ਸੁਣ ਕੇ ਮੁਸਕੁਰਾ ਪਏ ਗੁਰੂ ਕਲਗੀਧਰ ਜੀ
ਆਮਨ ਇਤ ਤਾਏ
ਮਹਾਰਾਜ ਮੁਸਕੁਰਾ ਕੇ ਬੋਲੇ ਕਹਿਣ ਲੱਗੇ ਮਹੰਤ ਜੈਤ ਰਾਮ ਨੂੰ
ਪਤਿਆਮ ਨੇ ਤਾਏ ਅਲਾਏ
ਪਤਿਆਣ ਵਾਸਤੇ ਪਰਖਣ ਵਾਸਤੇ ਵੀ ਮਹੰਤ ਜੈਤ ਰਾਮ ਕੀ ਜਵਾਬ ਦੇਗਾ ਮਹਾਰਾਜ ਜੀ ਨੇ ਪਰਖਣ ਵਾਸਤੇ ਇੱਕ ਬਚਨ ਕਿਹਾ
ਅਮਰੇ ਸੰਗ ਬਾਜ ਬਹੁ ਤੇਰੇ ਨੈ ਆਹਾਰ ਪਾਇਓ ਇਸ ਬੇਰੇ
ਮਹਾਰਾਜ ਜੀ ਕਹਿੰਦੇ ਮਹੰਤ ਜੀ ਤਾਂ ਚਲੋ ਠੀਕ ਹੈ ਪਰ ਸਾਡੇ ਨਾਲ ਸਾਡੇ ਬਾਜ ਨੇ ਸਾਡੇ ਬਾਜ ਨੇ ਇਹਨਾਂ ਨੂੰ ਖਾਣ ਨੂੰ ਅੱਜ ਆਹਾਰ ਨਹੀਂ ਮਿਲਿਆ ਤੇ ਇਹਨਾਂ ਨੂੰ ਪਹਿਲਾਂ ਤੁਸੀਂ ਆਹਾਰ ਛਕਾਓਗੇ ਹਾਂਜੀ
ਇਨ ਕੋ ਤ੍ਰਿਪਤ ਪ੍ਰਥਮ ਕਰ ਲੀਜੈ ਪਾਛੇ ਹਮੋ ਦੇਗ ਕਹਿ ਦੀਜੈ
ਮਹੰਤ ਜੀ ਪਹਿਲਾਂ ਸਾਡੇ ਬਾਜਾਂ ਨੂੰ ਤ੍ਰਿਪਤ ਕਰੋ ਪਹਿਲਾਂ ਇਹ ਖਾਣਗੇ ਬਾਅਦ ਵਿੱਚ ਅਸੀਂ ਖਾਵਾਂਗੇ ਕਿਉਂਕਿ ਜਦੋਂ ਤੱਕ ਇਹ ਭੁੱਖੇ ਨੇ ਅਸੀਂ ਕਿਵੇਂ ਖਾ ਲਈਏ ਮਹਾਰਾਜ ਜੀ ਨੇ ਨਾ ਪਰਖਣ ਵਾਸਤੇ ਕਹਿੰਦੇ ਮਹੰਤ ਜੀ ਪਹਿਲਾਂ ਸਾਡੇ ਬਾਜਾਂ ਨੂੰ ਛਕਾਓ ਹੁਣ ਉਹ ਵੈਸ਼ਨਵ ਸਾਧ ਸੀ ਬਾਜ ਖਾਂਦੇ ਨੇ ਮਾਸ ਮਹਾਰਾਜ ਜੀ ਨੇ ਕਿਹਾ ਵੀ ਪਰਖਣ ਵਾਸਤੇ ਕਿ ਪਹਿਲਾਂ ਸਾਡੇ ਬਾਜਾਂ ਨੂੰ ਛਕਾਓ ਬਾਅਦ ਵਿੱਚ ਅਸੀਂ ਛਕਾਂਗੇ
ਸੁਣਤ ਸਾਧੂ ਪਜੀ ਦੁਚਿਤਾਏ
ਸੁਣ ਕੇ ਜੈਤ ਰਾਮ ਸਾਧੂ ਦੇ ਮਨ ਦੇ ਵਿੱਚ ਦੁਚਿਤੀ ਪੈਦਾ ਹੋ ਗਈ
ਅਨਬਣ ਕੈਸੇ ਬਣ ਆਏ
ਸੋਚਣ ਲੱਗਾ ਵੀ ਇਹ ਤਾਂ ਅਨਬਣੀ ਗੱਲ ਹੈ ਇਹ ਕਿਵੇਂ ਬਣੇਗੀ
ਧਰਮ ਅਹੇ ਸਦਾ ਹਮ ਮਾਏ
ਅਸੀਂ ਤਾਂ ਅਹਿੰਸਾਵਾਦੀ ਧਰਮ ਧਾਰਨ ਕਰਦੇ ਬਾਜਾਂ ਨੇ ਮਾਸ ਖਾਣਾ ਬਾਜਾਂ ਨੂੰ ਮਾਸ ਖਵਾਉਣ ਵਾਸਤੇ ਸਾਨੂੰ ਕੋਈ ਪਸ਼ੂ ਜਾਨਵਰ ਮਾਰਨਾ ਪਏਗਾ ਕੋਈ ਪੰਛੀ ਮਾਰਨਾ ਪਵੇਗਾ
ਬਾਜ ਮਾਸ ਬਿਨ ਤ੍ਰਿਪਤ ਨਾਏ
ਬਾਜ ਨੇ ਉਹ ਤਾਂ ਮਾਸ ਬਿਨਾਂ ਨਹੀਂ ਰੱਜਦੇ ਤੇ ਮਾਸ ਅਸੀਂ ਕਿਵੇਂ ਖਵਾਈਏ ਬਾਜਾਂ ਨੂੰ ਇਹ ਤਾਂ ਸਾਡੇ ਵਾਸਤੇ ਬੜੀ ਸਮੱਸਿਆ ਹੈ
ਸਤਿਗੁਰ ਬੀਜਾਨ ਤੇ ਆਛੇ ਤੋ ਹਮੋ ਤੇ ਆਮਕ ਬਾਂਚੇ
ਹਾਲਾਂਕਿ ਸਤਿਗੁਰੂ ਜੀ ਵੀ ਜਾਣਦੇ ਨੇ ਪਰ ਫਿਰ ਵੀ ਸਤਿਗੁਰੂ ਜੀ ਸਾਡੇ ਕੋਲੋਂ ਮਾਸ ਮੰਗ ਰਹੇ ਨੇ ਆਪਣੇ ਬਾਜਾਂ ਵਾਸਤੇ
ਹੇਤ ਪਰਖ ਬੇ ਲਖੀਅਤ ਐਸੇ
ਲੱਗਦਾ ਹੈ ਕਿ ਸਤਿਗੁਰੂ ਜੀ ਮੈਨੂੰ ਪਰਖਣ ਵਾਸਤੇ ਕਹਿ ਰਹੇ ਨੇ ਜੈਤ ਰਾਮ ਸਮਝ ਗਿਆ ਉਸੇ ਵੇਲੇ ਮਨ ਚ ਲੱਗਦਾ ਕਿ ਸਤਿਗੁਰੂ ਜੀ ਸਾਨੂੰ ਪਰਖਣ ਵਾਸਤੇ ਕਹਿ ਰਹੇ ਨੇ
ਸਮਝ ਦੇ ਬੋਲਿਓ ਤਲ ਤੈਸੇ
ਗੱਲ ਸਮਝ ਕੇ ਮਹੰਤ ਜੈਤ ਰਾਮ ਉਸੇ ਵਕਤ ਬੋਲਿਆ
ਰਾਵਲ ਬਾਜਨ ਬ੍ਰਿੰਦ ਅਗਾਰੇ ਆਜ ਕਰੈ ਹਮ ਬਿਨੈ ਉਚਾਰੇ
ਕਹਿਣ ਲੱਗਾ ਮਹੰਤ ਜੈਤ ਰਾਮ ਸਤਿਗੁਰੂ ਜੀ ਜਿਵੇਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਏਦਾਂ ਅੱਜ ਤੁਹਾਡੇ ਬਾਜਾਂ ਅੱਗੇ ਹੱਥ ਜੋੜ ਕੇ ਉਹਨਾਂ ਨੂੰ ਵੀ ਬੇਨਤੀ ਕਰ ਦਿਆਂਗੇ ਮਹਾਰਾਜ ਜਿਹੜੇ ਆਪ ਜੀ ਦੇ ਬਾਜ ਨੇ ਉਹਨਾਂ ਅੱਗੇ ਹੱਥ ਜੋੜ ਕੇ ਅੱਜ ਸਾਧ ਅਸੀਂ ਸਾਰੇ ਰਲ ਕੇ ਬੇਨਤੀ ਕਰ ਲਵਾਂਗੇ
ਸਾਧਨ ਕੀ ਸੋ ਮਰਜ਼ੀ ਮਾਨੈ ਕਰੈ ਜਵਾਰ ਬਾਕਰੀ ਖਾਨੈ
ਅੱਜ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਡੇ ਸਾਧੂਆਂ ਦੀ ਇਹ ਮਰਜ਼ੀ ਆ ਵੀ ਤੁਸੀਂ ਜਵਾਰੀ ਖਾ ਕੇ ਅੱਜ ਦਾ ਦਿਨ ਗੁਜ਼ਾਰ ਲਵੋ ਅੱਗੇ ਰੋਜ਼ ਮਾਸ ਹੀ ਖਾਂਦੇ ਹੋ ਅੱਜ ਜਵਾਰੀ ਖਾ ਲਓ ਸਾਡੀ ਸਾਡੀ ਜਵਾਰੀ ਖਾ ਕੇ ਆਪਣਾ ਪੇਟ ਭਰ ਲਵੋ ਇਹ ਬੇਨਤੀ ਤੁਹਾਡੇ ਬਾਜਾਂ ਨੂੰ ਕਰ ਲਵਾਂਗੇ
ਅੰਨ ਸੰਗ ਤ੍ਰਿਪਤਾਓ ਸਾਰੇ
ਅੱਜ ਅੰਨ ਦੇ ਨਾਲ ਹੀ ਸਾਰਿਆਂ ਨੂੰ ਤ੍ਰਿਪਤ ਕਰਾਂਗੇ
ਮੋਹਰ ਲੀਜੀਆ ਆਪ ਹਾਰੇ
ਮਹਾਰਾਜ ਫਿਰ ਬਾਅਦ ਵਿੱਚ ਤੁਸੀਂ ਵੀ ਸਾਡੇ ਕੋਲੋਂ ਆਹਾਰ ਭੋਜਨ ਲੈ ਲੈਣਾ
ਸੰਤ ਸਾਧ ਤੇ ਗੁਰੂ ਉਚਾਰਾ ਹਮ ਵੀ ਮਾਨੈ ਕਰੈ ਆਹਾਰਾ
ਮਹਾਰਾਜ ਜੀ ਕਹਿਣ ਲੱਗੇ ਚੰਗਾ ਫਿਰ ਮਹੰਤ ਜੀ ਜੇ ਸਾਡੇ ਬਾਜ ਮੰਨ ਗਏ ਤੇ ਫਿਰ ਅਸੀਂ ਵੀ ਮੰਨ ਜਾਂਗੇ ਅਸੀਂ ਵੀ ਅੱਜ ਫਿਰ ਭੋਜਨ ਤੁਹਾਡੇ ਕੋਲੋਂ ਹੀ ਛਕਾਂਗੇ
ਸੁਣ ਕੇ ਸਾਧ ਗਏ ਹਰ ਖਾਏ
ਇਹ ਸੁਣ ਕੇ ਮਹੰਤ ਜੈਤ ਰਾਮ ਬੜਾ ਖੁਸ਼ ਹੋ ਕੇ ਵਾਪਸ ਗਿਆ ਆਪਣੇ ਦਿਓਰੇ ਤੇ
ਤਿਆਰੀ ਕਰੀ ਸਕਲ ਵਿਦ ਜਾਏ
ਜਾ ਕੇ ਸਕਲ ਪ੍ਰਕਾਰ ਨਾਲ ਸਾਰੀ ਤਿਆਰੀ ਕਰਵਾਈ ਭੋਜਨ ਭੰਡਾਰਾ ਤਿਆਰ ਕਰਵਾਇਆ
ਪਿੱਛੇ ਸਿੰਘ ਪਰਸ ਪਰ ਮਿਲ ਕਰ
ਇੱਧਰ ਪਿੱਛੇ ਜਿਹੜੇ ਸਿੰਘ ਸਾਨੂੰ ਸਾਰੇ ਆਪਸ ਵਿੱਚ ਮਿਲ ਕੇ
ਕਰਿਓ ਵਿਵੇਕ ਵਿਚਾਰ ਰਹਿਤ ਧਰ
ਉਹਨਾਂ ਸਿੰਘਾਂ ਨੇ ਆਪਸ ਵਿੱਚ ਰਲ ਕੇ ਵਿਚਾਰ ਕੀਤੀ ਵਿਵੇਕ ਕੀਤਾ
ਸ੍ਰੀ ਸਤ ਗੁਰ ਕੇ ਸੰਗ ਉਚਾਰੇ ਜਬ ਆਏ ਤੁਮ ਦਾਦੂ ਦੁਆਰੇ
ਜਦੋਂ ਚਲਾ ਗਿਆ ਨਾ ਜੈਤ ਰਾਮ ਸਿੰਘ ਗੁਰੂ ਕਲਗੀਧਰ ਜੀ ਨੂੰ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਤਿਗੁਰੂ ਜੀ ਜਦੋਂ ਆਪਾਂ ਦਾਦੂ ਦੁਆਰੇ ਚੱਲ ਕੇ ਆਏ ਸੀ
ਨਮੋ ਕਮਾਨ ਸਾਤ ਤੁਮ ਕੀਨੇ
ਮਹਾਰਾਜ ਜੀ ਤੁਸੀਂ ਆਪਣੀ ਕਮਾਨ ਨਾਲ ਨਮਸਕਾਰ ਕੀਤੀ ਸੀ ਦਾਦੂ ਦਾ ਜਿਹੜਾ ਦਿਓਰਾ ਸੀ ਉਹਨੂੰ ਕਮਾਨ ਦੇ ਨਾਲ ਮਹਾਰਾਜ ਜੀ ਤੁਸੀਂ ਨਮਸਕਾਰ ਕੀਤੀ ਸੀ
ਰਹਿਤ ਮਹੀਨ ਖਾਲਸੇ ਚੀਨੀ
ਮਹਾਰਾਜ ਇਹ ਜਿਹੜਾ ਕੰਮ ਹੈ ਇਹ ਰਹਿਤ ਨਹੀਂ ਹੈ ਕਿਉਂਕਿ ਹੁਕਮ ਹੈ ਖਾਲਸੇ ਨੂੰ ਗੋਰ ਮੜੀ ਮਟ ਭੂਲ ਨਾ ਮਾਨਾ ਤੇ ਬਈ ਤਾਂ ਗੋਰ ਹੀ ਹੈ ਨਾ ਮੜੀ ਹੈ ਦਾਦੂ ਦੀਨ ਦਿਆਲ ਦਾ ਦਿਓਰਾ ਉਹਨੂੰ ਤੁਸੀਂ ਕਮਾਨ ਨਾਲ ਨਮਸਕਾਰ ਕੀਤੀ ਇਹ ਯੋਗ ਨਹੀਂ ਹੈ ਇਹ ਖਾਲਸੇ ਦੀ ਰਹਿਤ ਨਹੀਂ ਹੈ
ਉਚਿਤ ਦੇਵੇ ਤਨਖਾਓ
ਇਸ ਕਰਕੇ ਮਹਾਰਾਜ ਜੀ ਤੁਹਾਨੂੰ ਤਨਖਾਹ ਲੱਗੇਗੀ ਤੁਹਾਨੂੰ ਹੁਣ ਤਨਖਾਹ ਲਾਣੀ ਪਵੇਗੀ
ਭੁੱਲ ਆਪ ਰਮਾਓ
ਪਰ ਮਹਾਰਾਜ ਤੁਸੀਂ ਭੁੱਲ ਹੋ ਸਦਾ ਹੀ ਭੁੱਲ ਹੋ ਪਰ ਇਹ ਰੀਤ ਇਹ ਮਰਿਆਦਾ ਤੁਸੀਂ ਤਾਂ ਚਲਾ ਰਹੇ ਹੋ ਤਾਂ ਜੋ ਸਾਡੇ ਵਰਗੇ ਸਿੱਖਾਂ ਨੂੰ ਸੋਝੀ ਆਵੇ ਸਾਨੂੰ ਸਮਝ ਆਵੇ
ਬਖਸ਼ੋ ਜਗ ਔਗਨ ਸਮਦਾਏ ਲਿਓ ਖਾਲਸੇ ਤੇ ਬਖਸ਼ਾਏ
ਮਹਾਰਾਜ ਤੁਸੀਂ ਸਾਰੇ ਜਗਤ ਦੇ ਔਗਣਾਂ ਨੂੰ ਬਖਸ਼ਦੇ ਹੋ ਪਰ ਆਪ ਤੁਸੀਂ ਜਾਣ ਬੁੱਝ ਕੇ ਏਦਾਂ ਦੀ ਖੇਡ ਵਰਤਾ ਦਿੰਦੇ ਹੋ ਤੇ ਫਿਰ ਖਾਲਸੇ ਕੋਲੋਂ ਤਨਖਾਹ ਲਵਾ ਕੇ ਆਪਣਾ ਆਪ ਬਖਸ਼ਾਉਂਦੇ ਹੋ ਆਪੇ ਗੁਰੂ ਤੇ ਆਪੇ ਚੇਲਾ ਹੋਣ ਦਾ ਜਿਹੜਾ ਰੁਤਬਾ ਹੈ ਉਹ ਸੰਸਾਰ ਵਿੱਚ ਤੁਸੀਂ ਪ੍ਰਗਟ ਕਰਦੇ ਹੋ
ਸੁਣ ਵਿਵੇਕ ਕੋ ਭੈ ਪ੍ਰਸੰਨ ਕਹਿਓ ਕਿ ਗੁਰੂ ਖਾਲਸਾ ਧੰਨ
ਸੁਣ ਕੇ ਵਿਵੇਕ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ ਕਹਿੰਦੇ ਗੁਰੂ ਕਾ ਖਾਲਸਾ ਧੰਨ ਹੈ ਧਨ ਹੈ ਗੁਰੂ ਕਾ ਖਾਲਸਾ ਧਨ ਹੈ
ਕਰੀ ਨਮੋ ਹਮ ਪਰਖ ਨੇਤ
ਕਹਿੰਦੇ ਅਸੀਂ ਵੀ ਕਮਾਨ ਜਿਹੜੀ ਥੱਲੇ ਲਾਈ ਸੀ ਨਾ ਇਹ ਵੀ ਖਾਲਸੇ ਨੂੰ ਪਰਖਣ ਵਾਸਤੇ ਹੀ ਲਾਈ ਸੀ ਇਹ ਖਾਲਸੇ ਨੂੰ ਪਰਖਣ ਵਾਸਤੇ ਅਸੀਂ ਕਮਾਨ ਨਾਲ ਨਮਸਕਾਰ ਕੀਤੀ ਹੈ
ਸਿੰਘ ਕਹਿ ਨਹੀਂ ਸੁਚੇਤ
ਅਸੀਂ ਵੇਖਣਾ ਚਾਹੁੰਦੇ ਸੀ ਕਿ ਸਾਡੇ ਸਿੰਘ ਸੁਚੇਤ ਹੋਏ ਨੇ ਕਿ ਨਹੀਂ ਹੋਏ ਸਾਡੇ ਸਿੰਘ ਸਾਵਧਾਨ ਹੋਏ ਨੇ ਜਾਂ ਨਹੀਂ ਹੋਏ
ਲਿਓ ਤਨਖਾਹ ਆਵਾਜ਼ ਸੁਣਾਓ
ਹੁਕਮ ਕਰੋ ਖਾਲਸਾ ਜੀ ਮੈਂ ਕਿੰਨੀ ਤਨਖਾਹ ਹਾਜ਼ਰ ਕਰਾਂ ਇਸ ਹੁਣੇ ਮੈਂ ਤਨਖਾਹ ਹਾਜ਼ਰ ਕਰਾਂਗਾ
ਇਸ ਵਿਦ ਕੀ ਨਿਤ ਰਹਿਤ ਕਮਾਓ
ਇਹੀ ਰਹਿਤ ਖਾਲਸੇ ਨੇ ਅੱਗੇ ਆਉਣ ਵਾਲੇ ਸਮੇਂ ਚ ਕਮਾਉਣੀ ਹੈ
ਸਿੰਘ ਆਯੁਧ ਇੱਕ ਕੈ ਤਬੈ
ਇੱਕ ਸ਼ਸਤਰਧਾਰੀ ਸਿੰਘ ਸੀ ਉਸ ਵੇਲੇ ਬੋਲਿਆ
ਪੰਜ ਹਜ਼ਾਰ ਦਿਓ ਧਨ ਅਬੈ
ਉਹ ਬੋਲਿਆ ਕਹਿੰਦੇ ਜੀ 5000 ਰੁਪਇਆ ਗੁਰੂ ਜੀ ਨੂੰ ਹੁਣੇ ਲਾਣਾ ਚਾਹੀਦਾ ਤਨਖਾਹ ਦਾ
ਸੁਣਤ ਦੂਸਰੇ ਤਬੈ ਬਖਾਨਾ
ਜਿਹੜਾ ਦੂਸਰਾ ਸਿੰਘ ਸੀ ਉਹ ਲਾਗਿਓ ਬੋਲਿਆ ਉਸ ਵੇਲੇ
ਤੁਮ ਇਹ ਭਾਕੇ ਦਰਬ ਮਾਨਾ
ਕਹਿੰਦੇ ਵੀ ਤੂੰ ਇਹ ਪੈਸੇ ਬਹੁਤ ਜ਼ਿਆਦਾ ਦੱਸ ਦਿੱਤੇ ਨੇ 5000 ਰੁਪਇਆ ਬਹੁਤ ਜ਼ਿਆਦਾ ਦੱਸ ਦਿੱਤਾ ਹੈ
ਕਰੋ ਆਵਾਜ਼ 500 ਕੇਰੇ
ਕਹਿਣ ਲੱਗਾ ਵੀ 500 ਰੁਪਇਆ ਕਹਿ ਦਿਓ ਬਹੁਤ ਹੈ 5000 ਤਾਂ ਬਹੁਤ ਜ਼ਿਆਦਾ ਕਹਿ ਦਿੱਤਾ ਕਹਿੰਦਾ 500 ਰੁਪਇਆ ਕਹਿ ਦਿਓ ਬਹੁਤ ਹੈ
ਸੁਣ ਤੀਸਰ ਬੋਲਿਓ ਤੇ ਸਵੇਰੇ
ਇਹ ਸੁਣ ਕੇ ਫਿਰ ਤੀਸਰਾ ਸਿੰਘ ਸੀ ਉਹ ਬੋਲਿਆ ਕਹਿਣ ਲੱਗਾ
ਬਹੁਤ 500 ਵੀ ਕਹਿਓ
ਕਹਿੰਦਾ 500 ਰੁਪਇਆ ਵੀ ਬਹੁਤ ਜ਼ਿਆਦਾ ਹੈ
ਤੇ ਅਲਪ ਕਹਿਣ ਹਮ ਲਿਓ
ਇਹਦੇ ਤੋਂ ਵੀ ਥੋੜੇ ਕਹਿਣੇ ਚਾਹੀਦੇ ਹਨ
ਸੁਣ ਚੌਥੋ ਬੋਲਿਓ ਸਭ ਮਾਓ
ਫਿਰ ਚੌਥਾ ਸਿੰਘ ਬੋਲਿਆ ਕਹਿਣ ਲੱਗਾ
ਗੁਰ ਟਿਕ ਧਨ ਕੀ ਨਹੀਂ ਪਰਵਾਓ
ਕਹਿੰਦੇ ਸਤਿਗੁਰਾਂ ਕੋਲ ਕਿਹੜਾ ਪਰਵਾਹ ਹੈ ਪੈਸਿਆਂ ਦੀ ਇੱਥੇ ਮਹਾਰਾਜ ਜੀ ਕੋਲ ਕਿਹੜਾ ਕਮੀ ਹੈ
ਪੰਚਮ ਕੈ 5 ਲੱਖ ਲਾਵੋ ਅਬ ਹੀ ਦਰਬ ਗੁਰੂ ਤੇ ਪਾਵੋ
ਪੰਜਵਾਂ ਸਿੰਘ ਕਿਉਂਕਿ 5 ਸਿੰਘ ਲਾਉਂਦੇ ਨੇ ਨਾ ਵਿਵੇਕ ਤੇ ਪੰਜਵਾਂ ਬੋਲਿਆ ਕਹਿਣ ਲੱਗਾ ਗੁਰੂ ਸਾਹਿਬ ਨੂੰ 5 ਲੱਖ ਰੁਪਇਆ ਲਾ ਦਿਓ ਤਨਖਾਹ ਤੇ ਜੇ 5 ਲੱਖ ਲਾਓਗੇ ਤੇ 5 ਲੱਖ ਵੀ ਹੁਣੇ ਗੁਰੂ ਜੀ ਪਾਸੋਂ ਮਿਲ ਜਾਏਗਾ
ਹੁਣ ਤਾਂ ਖਾਲਸੇ ਸਕਲ ਵਿਚਾਰੇ
ਖਾਲਸੇ ਨੇ ਸੁਣ ਕੇ ਸਾਰਿਆਂ ਨੇ ਵਿਚਾਰ ਕੀਤੀ
ਕਰ ਮਸਲਤ ਕੋ ਬੋਲ ਉਚਾਰਿਓ
ਸਲਾਹ ਕਰਕੇ ਉਸ ਵੇਲੇ ਫਿਰ ਬੋਲੇ ਕਹਿਣ ਲੱਗੇ
ਕਹੋ ਜਿਤਕ ਗੁਰ ਦੇ ਧਨ ਤੇ ਤੋ ਪੁਨ ਸਿੰਘਨ ਕੋ ਲਾਗੈ ਇਹ ਤੋ
ਕਹਿੰਦੇ ਵੀ ਕਹਿਣ ਨੂੰ ਕਹਿ ਦਿਓ 5 ਲੱਖ ਗੁਰੂ ਸਾਹਿਬ ਨੂੰ ਹੁਣੇ ਪਰ ਯਾਦ ਰੱਖਿਓ ਕੱਲ ਨੂੰ ਜੇ ਕਿਸੇ ਸਿੰਘ ਕੋਲੋਂ ਕੋਈ ਗਲਤੀ ਹੋ ਗਈ ਨਾ ਤੇ ਫਿਰ ਸਿੰਘਾਂ ਨੂੰ ਵੀ 5-5 ਲੱਖ ਹੀ ਤਨਖਾਹ ਲੱਗਿਆ ਕਰੇਗੀ ਹੁਣ ਇਹ ਵੇਖ ਲਓ ਵੀ ਦੇ ਲਿਆ ਕਰੋਗੇ ਸਤਿਗੁਰੂ ਜੀ ਤਾਂ ਦੇ ਦੇਣਗੇ 5 ਲੱਖ ਕੱਲ ਨੂੰ ਤੁਹਾਨੂੰ ਲੱਗ ਗਈ ਤਨਖਾਹ ਤੇ ਤੁਸੀਂ ਕਿੱਥੋਂ ਦਿਓਗੇ ਇਸ ਕਰਕੇ ਓਨੀ ਕੁ ਤਨਖਾਹ ਲਾਇਓ ਜਿੰਨੀ ਕੁ ਕੱਲ ਨੂੰ ਤੁਸੀਂ ਦੇ ਵੀ ਸਕਦੇ ਕਿਉਂਕਿ ਇਹ ਤਾਂ ਆਦਾਨ ਪ੍ਰਦਾਨ ਹੈ ਅੱਜ ਤੁਸੀਂ ਲਾ ਰਹੇ ਹੋ ਕੱਲ ਨੂੰ ਤੁਹਾਨੂੰ ਵੀ ਲੱਗ ਸਕਦੀ ਹੈ ਹਾਂਜੀ
ਕੋ ਦੇ ਸਕੈ ਨਾ ਕਰੋ ਵਿਚਾਰਨ
ਕੋਈ ਦੇ ਸਕਦਾ ਇਹ ਵਿਚਾਰ ਕਰਕੇ ਵੇਖੋ
ਜਾਂ ਤੇ ਕੀਜੈ ਉਚਿਤ ਉਚਾਰਨ
ਇਸ ਕਰਕੇ ਉਚਿਤ ਉਚਾਰਨ ਕਰੋ ਕੋਈ ਸਹੀ ਤਨਖਾਹ ਲਾਵੋ
ਤਬ ਸਭ ਸਮਝੇ ਕਰੀ ਆਵਾਜ਼
ਉਸ ਵੇਲੇ ਸਭ ਨੇ ਗੱਲ ਸਮਝੀ ਤੇ ਇਹ ਆਵਾਜ਼ ਕੀਤੀ
ਸਵਾ ਸੈ ਧਨ ਮਹਾਰਾਜ
ਕਹਿਣ ਲੱਗੇ ਮਹਾਰਾਜ 125 ਰੁਪਇਆ ਆਪ ਜੀ ਨੂੰ ਤਨਖਾਹ ਲਾਈ ਜਾਂਦੀ ਹੈ 125 ਰੁਪਇਆ ਉਹ ਆਪ ਜੀ ਪਾਸੋਂ ਲਿਆ ਜਾਏਗਾ
ਸਤਿਗੁਰ ਕਰ ਮਨਜ਼ੂਰ ਤਨਖਾਹ
ਮਹਾਰਾਜ ਜੀ ਨੇ ਉਹ ਤਨਖਾਹ ਮਨਜ਼ੂਰ ਕੀਤੀ ਜੋ ਖਾਲਸੇ ਨੇ ਲਾਈ
ਨੋ ਸਰਬ ਖਾਲਸੇ ਪਾਓ
ਔਰ ਮਹਾਰਾਜ ਜੀ ਨੇ ਖਾਲਸੇ ਨੂੰ 125 ਰੁਪਇਆ ਹਾਜ਼ਰ ਕਰ ਦਿੱਤਾ
ਸਿੰਘਾਂ ਨੇ ਕਰ ਕਾਰ ਲਗਾਇਓ
ਸਿੰਘਾਂ ਨੇ ਉਹ ਪੈਸੇ ਲੈ ਕੇ ਕੰਮ ਚਲਾ ਦਿੱਤੇ ਇਹਨੇ ਵੀ ਆਪਣੇ ਵਾਸਤੇ ਵਰਤੇ ਉਹਨਾਂ ਨੇ ਵੀ ਉਹ ਪੈਸੇ ਗੁਰੂ ਘਰ ਦੀ ਜਿਹੜੀ ਸੇਵਾ ਸੀ ਉਹਦੇ ਵਿੱਚ ਲਾਏ
ਲੰਗਰ ਕੋ ਤੰਬੂ ਬਨਵਾਇਓ
ਸਿੰਘਾਂ ਨੇ ਲੰਗਰ ਦਾ ਇੱਕ ਬੜਾ ਵਧੀਆ ਤੰਬੂ ਤਿਆਰ ਕਰਵਾ ਲਿਆ ਲੰਗਰ ਵਾਸਤੇ ਤੰਬੂ ਚਾਹੀਦਾ ਸੀ ਤੰਬੂ ਤਿਆਰ ਕਰਵਾ ਲਿਆ ਉਸ ਪੈਸਿਆਂ ਦਾ
ਹਿਰਦੇ ਪ੍ਰਸੰਨ ਕਿਰਪਾ ਨਿਧ ਤਵੈ
ਮਹਾਰਾਜ ਜੀ ਬੜੇ ਪ੍ਰਸੰਨ ਹੋਏ ਸਿੰਘਾਂ ਨੂੰ ਵੇਖ ਕੇ
ਭਇਓ ਸੁਚੇਤ ਖਾਲਸਾ ਅਵੈ
ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਸੁਚੇਤ ਹੋ ਗਿਆ ਹੈ
ਦੋਹੇਰਾ 500 ਕੀ ਭੇਟ ਦੇ ਪ੍ਰਭ ਜੀ ਸਿੱਖ ਤਨਖਾਹ ਹਮ ਚੀਨੀ ਸੋ ਜੋ ਦੇਨਾ ਹਿਤ ਤਿਸ ਕੀ ਪੂੰਜੀ ਸਵਾ
ਮਹਾਰਾਜ ਜੀ ਨੇ ਆਖਿਆ ਭਾਈ ਆ ਲੋ 500 ਰੁਪਇਆ ਹੋਰ ਸਾਡੇ ਵੱਲੋਂ ਹੋਰ ਸੇਵਾ ਵਾਸਤੇ ਦੇ ਦਿੱਤਾ ਤੇ ਨਾਲੇ ਮਹਾਰਾਜ ਜੀ ਨੇ ਸਿਖਾਇਆ ਕਿ ਜੇ ਤਨਖਾਹ ਸਾਨੂੰ ਲੱਗੀ ਤੇ ਅਸੀਂ ਵੀ ਦਿੱਤੀ ਹੈ ਆਉਣ ਵਾਲੇ ਸਮੇਂ 'ਚ ਜੇ ਕਿਸੇ ਸਿੱਖ ਨੂੰ ਤਨਖਾਹ ਲੱਗਦੀ ਹੈ ਤੇ ਉਹ ਤਨਖਾਹ ਨਹੀਂ ਲਾਉਂਦਾ ਭੇਟ ਕਰਦਾ ਸੇਵਾ ਨਹੀਂ ਕਰਦਾ ਤਾਂ ਉਹਦੀ ਜਿੰਨੀ ਵੀ ਪੂੰਜੀ ਆ ਸਾਰੀ ਸਵਾਹ ਹੋ ਜਾਏਗੀ ਉਹਦਾ ਸਭ ਕੁਝ ਨਸ਼ਟ ਹੋ ਜਾਏਗਾ ਇਹ ਮਹਾਰਾਜ ਜੀ ਨੇ ਮਰਿਆਦਾ ਚਲਾਈ ਹੈ ਮਹਾਰਾਜ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਚੁੱਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸੀ
ਹੇ ਪੂਰਨ ਹੈ ਸਰਬਮੈ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਜਾਂ ਕੀ ਸਦਾ ਬਿਬੇਕ
ਅਪਰੰਪਰ ਹਰ ਹਰੇ
ਹੈ ਪੀਓਣ ਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰੇ
ਠਾਕੁਰ ਹਾਂ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕ ਉਹ ਤਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਔਰ ਪਾਰੇ ਉਤਾਰ ਨਾਰੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਔਰ ਪਾਰੇ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।